ਜਿਹੜੀ ਕਿਰਤ ਕਰਦਾ ਹੈ ਆਪਦਾ ਗ੍ਰਸਤੀਆਂ ਜਿੱਥੇ ਬੱਚੇ ਪਾਲਦਾ ਸਭ ਜ਼ਿੰਮੇਵਾਰੀਆਂ ਤੂੰ ਇਉਂ ਕਰਿਆ ਕਰ। ਆਏ ਗਏ ਸਾਧੂ ਦੀ ਸਾਧਨ ਭੋਜਨ ਨਾਲ ਸੇਵਾ ਕਰਿਆ ਕਰ, ਸਾਧਨ ਵਸਤਰ ਭੋਜਨ ਦੇ ਨਾਲ, ਆਪਦੇ ਦਰ ਤੋਂ ਕਿਸੇ ਨੰਗਾ ਭੁੱਖਾ ਨਾ ਜਾਣ ਦੇਈ। ਕਹਿੰਦਾ ਜੀ ਫੇਰ ਮੈਨੂੰ ਲਾਭ ਕੀ ਹੋਊ? ਕਹਿੰਦੇ ਜਦੋਂ ਆਏ ਸਾਧੂ ਸੰਤ ਦੀ ਸੇਵਾ ਕਰੇਗਾ ਤੈਨੂੰ ਉਹਨਾਂ ਦੀ ਸੰਗਤ ਦੇ ਨਾਲ ਹੀ ਤੇਰਾ ਭਲਾ ਹੋ ਜਾਵੇਗਾ। ਕਹਿੰਦਾ ਜੀ ਮੈਨੂੰ ਕੀ ਪਤਾ ਵੀ ਇਹ ਮੰਗਤਾ ਕੁ ਸਾਧ ਹੈ, ਕਿ ਉਹ ਮੰਗਤਾ ਵੀ ਹੈ ਤੇ ਸਾਧ ਵੀ ਮੰਗਤਾ ਹੀ ਹੋਇਆ ਕਰਦੇ। ਹਰੀ ਨਾਰਾਇਣ ਕਹਿ ਕੇ ਭੋਜਨ ਛਕਣਾ, ਬਰਕਤੀ ਬਰਕਤ ਸਾਧੂ ਸਤਸੰਗ ਜੀ ਤਾਰ ਜਾਂਦੇ ਨੇ। ਕਹਿੰਦਾ ਜੀ ਮੈਨੂੰ ਤਾਂ ਪਰਖ ਨਹੀਂ ਸਾਧਾਂ ਸੰਤਾਂ ਦੀ ਕਿਵੇਂ ਕਰੂੰਗਾ? ਕਹਿੰਦੇ ਤੈਨੂੰ ਪਰਖਣ ਦੀ ਲੋੜ ਨਹੀਂ, ਤੂੰ ਪਰਨ ਕਰ ਲੈ, ਭਾਵੇਂ ਚੋਰ ਹੈ ਭਾਵੇਂ ਸਾਧ ਹੈ, ਆਪ ਦੇ ਦਰ ਤੋਂ ਕਿਸੇ ਨੂੰ ਨਾ ਉਦਾਸ ਨਾ ਜਾਣ ਦੇਈ। ਜਿਸ ਪ੍ਰਕਾਰ ਖਾਲਸਾ ਜੀ ਇਹ ਪੁੱਛ ਰਿਹਾ ਹੈ ਕਿ ਮਹਾਰਾਜ ਮੈਂ ਸੰਤ ਦੀ ਪਛਾਣ ਕਿਵੇਂ ਕਰਾਂਗਾ? ਸਤਿਗੁਰੂ ਜੀ ਰਾਜੇ ਨੇ ਜਿਹਨੇ ਹੰਸ ਦੇ ਦਰਸ਼ਨ ਕਰਨੇ ਸੀ ਨਾ ਹੰਸਾਂ ਦੇ, ਉਹ ਰਾਜੇ ਦਾ ਦ੍ਰਿਸ਼ਟਾਂਤ ਦੇ ਕੇ ਸਤਸੰਗ ਜੀ ਅੱਗੇ ਦੱਸ ਰਹੇ ਨੇ ਸਿੱਖ ਭਾਈ ਕੀਰਤੇ ਨੂੰ। ਆਪ ਬਿਰਤੀਆਂ ਨੂੰ ਕਾਗਰ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਧਿਆਨ ਧਾਰ ਕੇ ਕਥਾ ਸੁਣੀਏ, ਜਿਨ੍ਹਾਂ ਦਾ ਖਾਲਸਾ ਜੀ ਕੱਲ ਨੂੰ ਅਵਤਾਰ ਦਿਵਸ ਹੈ।
ਸੁਣ ਬੂਝੋ ਕਿਮ ਸੰਤ ਪਛਾਣੋ,
ਸੁਣ ਕੇ ਮਹਾਰਾਜ ਤੋਂ ਉਪਦੇਸ਼ ਪੁੱਛਿਆ ਤੀਰਥੇ ਨੇ। ਕਹਿੰਦਾ ਮਹਾਰਾਜ ਮੈਂ ਸੰਤ ਦੀ ਪਛਾਣ ਕਿਵੇਂ ਕਰੂੰ?
ਜਿਸ ਤੇ ਪਿੱਖ ਖਰ ਸੇਵਾ ਠਾਨੋ,
ਜਿਸ ਕਰਕੇ ਸੰਤ ਨੂੰ ਦੇਖ ਕੇ ਉਹਦੀ ਸੇਵਾ ਕਰਾਂ।
ਤਬ ਸਤਿਗੁਰ ਬਿਦ ਤਾਹੀਂ ਬਤਾਈ,
ਸਤਿਗੁਰੂ ਜੀ ਨੇ ਜੁਗਤੀ ਦੱਸ ਦਿੱਤੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ।
ਇੱਕ ਨਿਰਿਪ ਨੇ ਅਬਲਾਕ ਉਠਾਈ,
ਹੇ ਤੀਰਥੇ ਤੇਰੇ ਵਾਂਗੂ ਜਿਵੇਂ ਤੂੰ ਇੱਛਾ ਧਾਰੀ ਵੀ ਮੈਂ ਸੰਤ ਨੂੰ ਕਿਵੇਂ ਪਛਾਣਾ, ਸੰਤ ਦੇ ਦਰਸ਼ਨ ਕਿਵੇਂ ਹੋਣ। ਇਸ ਤਰ੍ਹਾਂ ਇੱਕ ਰਾਜੇ ਨੇ ਇੱਛਾ ਕਰ ਲਈ ਸੀ ਮਨ ਚ,
ਕਿਮ ਹੇਰੇ ਹੰਸਨ ਕੋ ਨੈਣ,
ਕਿ ਮੈਂ ਇਹਨਾਂ ਨੇਤਰਾਂ ਨਾਲ ਹੰਸਾਂ ਨੂੰ ਕਿਵੇਂ ਦੇਖਾਂ। ਜਾਨਵਰ ਬਥੇਰੇ ਦੇਖੀਦੇ ਨੇ ਲੇਕਿਨ ਹੰਸ ਨਹੀਂ ਸਾਰੀ ਜ਼ਿੰਦਗੀ ਚ ਦੇਖੇ। ਰਾਜੇ ਦੇ ਮਨ ਵਿੱਚ ਇੱਛਾ ਹੋਈ ਜਿਵੇਂ ਤੂੰ ਸੰਤਾਂ ਦੇ ਦਰਸ਼ਨ ਕਰਨਾ ਚਾਹੁੰਦਾ, ਰਾਜੇ ਨੇ ਹੰਸਾਂ ਦੇ ਦਰਸ਼ਨ ਕਰਨ ਦੀ ਇੱਛਾ ਧਾਰੀ ਸੀ।
ਖਗ ਕੰਨ ਕੋ ਸੇਵਨ ਕਰ ਐਨ,
ਉਸ ਨੇ ਆਪਣੇ ਘਰ ਵਿੱਚ ਪੰਛੀਆਂ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ।
ਬ੍ਰਿੰਦ ਚੋਗ ਸਭ ਵਿਦ ਕੀ ਪਾਵੇ,
ਜਿਹੇ ਜੇ ਪੰਛੀ ਆਉਂਦੇ ਉਹਨਾਂ ਨੂੰ ਸਾਰੇ ਕਿਸਮ ਦੀ ਜਿਹੀ ਜੀ ਉਹ ਖੁਰਾਕ ਖਾਂਦੇ ਸਭ ਨੂੰ ਚੋਗਾ ਪਾਉਂਦਾ।
ਦੇਸ਼ ਵਿਦੇਸ਼ਨ ਤੇ ਖਗ ਆਵੇ,
ਜਿਉਂ ਜਿਉਂ ਪੰਛੀਆਂ ਨੂੰ ਪਤਾ ਲੱਗਦਾ ਦੇਸਾਂ ਪ੍ਰਦੇਸਾਂ ਚੋਂ ਸਤਸੰਗ ਜੀ ਪੰਛੀ ਆਉਣ ਲੱਗ ਗਏ।
ਚੁਗੇ ਚੋਗ ਔਰ ਜਸ ਬਿਸਤਾਰੇ,
ਨਾਲੇ ਉੱਥੇ ਆ ਕੇ ਚੋਗਾ ਚੁਗਦੇ ਨੇ ਨਾਲੇ ਪੰਛੀ ਜਸ ਕਰਦੇ ਨੇ। ਧੰਨ ਇਹ ਰਾਜਨ ਹੈ ਜਿਸ ਨੇ ਸਾਡੇ ਵਾਸਤੇ ਚੋਗਾ ਰੱਖਿਆ।
ਮਾਨ ਸਰੋਵਰ ਲਾਗ ਸੁਧਾਰੇ,
ਪੰਛੀ ਗਣ ਉੱਡ ਉੱਡ ਕੇ ਬਹੁਤ ਦੂਰ ਉਡਾਰੀਆਂ ਲਾ ਕੇ ਜਾਂਦੇ ਨੇ। ਮਾਨ ਸਰੋਵਰ ਜਿੱਥੇ ਹੰਸ ਰਹਿੰਦੇ ਉੱਥੇ ਤੱਕ ਵੀ ਉਡਾਰੀਆਂ ਮਾਰ ਮਾਰ ਚੱਕਰ ਲਾਉਂਦੇ ਨੇ ਜਿਹੜੇ ਪੰਛੀ ਨੇ, ਉੱਥੇ ਪਹੁੰਚਦੇ ਭਏ।
ਸੁਣ ਹੰਸਨ ਸਭ ਵਿਖੇ ਬਖਾਨਾ,
ਹੰਸਾਂ ਨੇ ਵੀ ਸੁਣ ਲਿਆ ਉਹਨਾਂ ਪੰਛੀਆਂ ਕੋਲੋਂ, ਨਾਲ ਹੀ ਦੱਸ ਦਿੱਤਾ ਉਹਨਾਂ ਨੇ।
ਹਮ ਵੀ ਚਲੇ ਨਰਿੰਦ ਸਥਾਨਾ,
ਉਹ ਪੰਛੀ ਕਹਿਣ ਲੱਗੇ ਹੰਸ ਸਾਨੂੰ ਤਾਂ ਮੌਜ ਬਣੀ ਹੋਈ ਆ ਹੁਣ, ਹੁਣ ਅਸੀਂ ਕਦੇ ਮਿੱਟੀ ਚ ਚੁੰਝਾਂ ਨਹੀਂ ਲਵੇੜਦੇ। ਧਰਮਾਤਮਾ ਰਾਜਾ ਪ੍ਰਗਟ ਹੋਇਆ, ਸਾਰੇ ਪੰਛੀਆਂ ਨੂੰ ਬੜੇ ਸਾਫ਼ ਥਾਂ ਤੇ ਚੋਗਾ ਪਾਉਂਦਾ, ਮੌਜ ਨਾਲ ਚੋਗਾ ਚੁਗਦੇ। ਹੰਸਾਂ ਨੇ ਸੋਚਿਆ ਵੀ ਸਾਡਾ ਚੋਗ ਵੀ ਹੈ ਉਹਦੇ ਕੋਲੇ, ਅਸੀਂ ਵੀ ਜਾਈਏ ਸਾਨੂੰ ਵੀ ਚੋਗਾ ਦੇਊਗਾ ਕਿ ਨਹੀਂ, ਅਸੀਂ ਵੀ ਪੰਛੀ ਹਾਂ।
ਤੇ ਔਰ ਸ਼ਰਧਾ ਜਾਏ ਵਧਾਵੇ,
ਹੰਸਾਂ ਨੇ ਸੋਚਿਆ ਕਿ ਉਹਦੀ ਸ਼ਰਧਾ ਵਧਾਈਏ ਕਿ ਜਿਹੜਾ ਪਾਉਂਦਾ ਹੈ ਸਾਰੇ ਪੰਛੀਆਂ ਨੂੰ ਚੋਗ, ਉਹ ਸਾਡੇ ਦਰਸ਼ਨ ਕਰਨੇ ਚਾਹੁੰਦਾ।
ਜਿਸ ਤੇ ਨਿਤ ਖਗ ਚੋਗ ਚੁਗਾਵੇ,
ਜਿਸ ਕਰਕੇ ਰੋਜ਼ ਚੋਗਾ ਦਿੱਤਾ ਪੰਛੀਆਂ ਨੂੰ।
ਤਬ ਹੰਸਨ ਕੀ ਜੋੜੀ ਆਏ,
ਉਸੇ ਵੇਲੇ ਖਾਲਸਾ ਜੀ ਹੰਸਾਂ ਦੀ ਜੋੜੀ ਉੱਡ ਪਈ ਉੱਥੋਂ ਮਾਨ ਸਰੋਵਰ ਤੋਂ।
ਆਪਣ ਸਰੂਪ ਸੋ ਦੀਨ ਦਿਖਾਏ,
ਆ ਕੇ ਉਹਦੇ ਜਿੱਥੇ ਸਰੋਵਰ ਦੇ ਕਿਨਾਰੇ ਪੰਛੀਆਂ ਨੂੰ ਚੋਗਾ ਪਾਉਂਦਾ ਸੀ, ਸਰੋਵਰ ਪਾਣੀ ਪੀਣ ਨੂੰ ਸੂ ਪੰਛੀਆਂ ਦੇ, ਉੱਥੇ ਆ ਉਤਰੇ।
ਇੱਕ ਲੋਕਾਂ ਤਾਂ ਜਾਏ ਸੁਣਾਇਓ,
ਜਦ ਲੋਕਾਂ ਨੇ ਦੇਖਿਆ ਵੀ ਪੰਛੀ ਤਾਂ ਬਿਆੰਤ ਇੱਥੇ ਆਉਂਦੇ ਨੇ ਚੋਗਾ ਚੁਗਣ, ਆਹ ਨਿੱਤ ਦੇ ਪੰਛੀ ਨਹੀਂ ਆਉਣ ਵਾਲੇ, ਇਹ ਤਾਂ ਅਜੇ ਹੀ ਆਏ ਨੇ ਨਵੇਂ, ਦੋ ਵੱਡੇ ਵੱਡੇ ਹਨ। ਰਾਜੇ ਨੂੰ ਜਾ ਕੇ ਦੱਸ ਦਿੱਤਾ,
ਹਰਖਤ ਨਿਰਪ ਮੁਕਤਾ ਪੈ ਲਿਆਇਓ,
ਰਾਜੇ ਨੂੰ ਲੱਗ ਗਿਆ ਪਤਾ ਕਿ ਉਹ ਤਾਂ ਹੰਸ ਹੀ ਹੋਣਗੇ, ਹੋਰ ਕਿਹਨੇ ਆਉਣਾ। ਇਹ ਖਾਲਸਾ ਜੀ ਕੁਛ ਮੋਤੀ ਵੀ ਛਕਦੇ ਨੇ ਤੇ ਕੁਛ ਦੁੱਧ ਵੀ ਪੀਂਦੇ ਨੇ ਹੰਸ, ਪਰ ਇਹਨਾਂ ਦੀ ਚੁੰਝ ਚ ਖਟਿਆਈ ਹੁੰਦੀ ਹੈ। ਜਿਸ ਵੇਲੇ ਚੁੰਝ ਡਬਾਉਂਦੇ ਨੇ ਦੁੱਧ ਵਿੱਚ, ਜਦ ਹੀ ਸਤਸੰਗ ਜੀ ਫਟ ਜਾਂਦਾ ਦੁੱਧ, ਫੁੱਟ ਅੱਡ ਹੋ ਜਾਂਦੇ ਨੇ, ਪਾਣੀ ਅੱਡ ਹੋ ਜਾਂਦਾ, ਪਾਣੀ ਪਾਣੀ ਨੂੰ ਤਿਆਗ ਦਿੰਦੇ ਨੇ, ਜਿਹੜੇ ਫੁੱਟ ਨੇ ਸਤਸੰਗ ਜੀ ਉਹ ਆਪਣਾ ਛਕ ਦਿੰਦੇ ਨੇ। ਇਹ ਰਾਜਾ ਬੜੇ ਪ੍ਰੇਮ ਨਾਲ ਦੁੱਧ ਤੇ ਮੋਤੀ ਲੈ ਕੇ ਆਇਆ,
ਤਰਿਓ ਉਗਾਰੀ ਤਿਨਕੇ ਜਾਏ,
ਜਦੋਂ ਉਹਨਾਂ ਦੇ ਅੱਗੇ ਰੱਖ ਦਿੱਤਾ ਦੁੱਧ,
ਤਜ ਪਾਣੀ ਪੈ ਲੀਨ ਸਿਖਾਏ,
ਇਹਨਾਂ ਨੇ ਚੁੰਝ ਡਬਾਉਣ ਦੀ ਦੇਰ ਸੀ, ਸਤਸੰਗ ਜੀ ਫੁੱਟ ਫੁੱਟ ਅੱਡ ਹੋ ਗਏ, ਇਹਨਾਂ ਨੇ ਫੁੱਟ ਨੂੰ ਫੁੱਟਾਂ ਨੂੰ ਆਹਾਰ ਕਰ ਲਿਆ, ਪਾਣੀ ਤਿਆਗ ਦਿੱਤਾ।
ਗੋਲ ਅਮੋਲਕ ਮੁਕਤਾ ਜਾਲ,
ਕੀ ਕੀਤਾ ਸਤਸੰਗ ਜੀ, ਗੋਲ ਗੋਲ ਸੋਹਣੇ ਮੋਤੀ,
ਨਿਜ ਅੰਤਰ ਤੇ ਦੇ ਨਿਕਾਲ,
ਇਹਨਾਂ ਨੇ ਜਿਹੜੇ ਮਾਨ ਸਰੋਵਰ ਤੋਂ ਸਤਸੰਗ ਜੀ ਲੈ ਕੇ ਆਏ ਸੀ ਮੋਤੀ, ਅੰਦਰ ਨਘਾਏ ਹੋਏ ਸੀ ਸੰਘ ਦੇ ਵਿੱਚ, ਉਗੜਛ ਦਿੱਤੇ, ਮੋਤੀ ਦੇ ਦਿੱਤੇ ਰਾਜੇ ਨੂੰ,
ਉੱਡ ਕਰ ਗਏ ਆਪਣੇ ਦੇਸ਼।
ਬਸ ਇੰਨਾ ਹੀ, ਕੇਵਲ ਦਰਸ਼ਨਾਂ ਦੀ ਉਹਨੂੰ ਇੱਛਾ ਸੀ ਰਾਜੇ ਨੂੰ ਕਿ ਮੈਂ ਹੰਸਾਂ ਦੇ ਦਰਸ਼ਨ ਕਰਨੇ, ਦਰਸ਼ਨ ਦੇ ਕੇ ਆਪਣੇ ਦੇਸ਼ ਨੂੰ ਮਾਨ ਸਰੋਵਰ ਨੂੰ ਚਲੇ ਗਏ ਹੰਸ।
ਮਨ ਆਨੰਦ ਕਰ ਲਏ ਨਰੇਸ਼,
ਰਾਜੇ ਨੇ ਮਗਰੋਂ ਬੜਾ ਆਨੰਦ ਧਾਰ ਕੇ ਉਹ ਮੋਤੀ ਚੱਕ ਤੇ ਚੱਕ ਲਏ ਜਿਹੜੇ ਹੰਸਾਂ ਨੇ ਦਿੱਤੇ।
ਜਬੇ ਜੌਹਰੀ ਤੇ ਪਰਖਾਏ,
ਲੈ ਗਿਆ ਜੌਹਰੀਆਂ ਕੋਲੇ ਸਤਸੰਗ ਜੀ, ਜਿਹੜੇ ਸਿਆਣੇ ਸਿਆਣੇ ਸੀ, ਉਹਨਾਂ ਕੋਲੋਂ ਪਰਖ ਕਰਾਈ ਕਿ ਆ ਜਿਹੜੇ ਹੀਰੇ ਆ ਜਵਾਹਰਾਤ ਨੇ ਮੋਤੀ, ਇਹਨਾਂ ਦੀ ਕੀਮਤ ਦੱਸੋ।
ਸਭ ਨਿਰਪ ਧਨ ਨਹਿ ਤੈਨੇ ਸਮਤਾਏ,
ਜੌਹਰੀ ਕਹਿੰਦਾ ਸੱਚ ਦੱਸਦਾ ਹੇ ਰਾਜਨ, ਜਿੰਨੀ ਤੇਰੀ ਰਾਜਧਾਨੀ ਦੀ ਕੀਮਤ ਹੈ, ਜਿੰਨੇ ਤੇਰੇ ਖਜ਼ਾਨੇ, ਜਿੰਨੇ ਤੇਰੇ ਹੋਰ ਧਾਤਾਂ ਦੇ ਸੋਨੇ ਆਦਿਕ ਦੇ ਖਜ਼ਾਨੇ, ਕੀ ਤੇਰੀ ਕਰੰਸੀ, ਇਹਨਾਂ ਮੋਤੀਆਂ ਦੇ ਬਰਾਬਰ ਨਹੀਂ ਹੈ। ਕਈ ਗੁਣਾ ਇਹ ਦੋਨੋ ਮੋਤੀ ਤੇਰੇ ਸਾਰੇ ਰਾਜ ਨਾਲੋਂ ਅਮੋਲਕ ਨੇ।
ਤਿਮ ਤੂੰ ਸਭ ਕੀ ਸੇਵਾ ਠਾਨ,
ਤੂੰ ਸਾਰਿਆਂ ਦੀ ਸੇਵਾ। ਇੱਕ ਸਾਥ ਸੰਗਤ ਜੀ ਮਹਾਰਾਜ ਕਹਿਣ ਲੱਗੇ ਇਸੇ ਤਰ੍ਹਾਂ, ਹੇ ਭਾਈ ਤੀਰਥੇ, ਜਿਵੇਂ ਰਾਜੇ ਨੂੰ ਹੰਸਾਂ ਦੇ ਦਰਸ਼ਨ ਹੋ ਗਏ, ਤੂੰ ਵੀ ਨਾ ਦੇਖ ਬਈ ਕਦੋਂ ਆਉਣਗੇ ਸੰਤ, ਤੂੰ ਸਾਰਿਆਂ ਦੀ ਸੇਵਾ ਕਰ।
ਮਿਲੇ ਆਏ ਜੋ ਦੇ ਬ੍ਰਹਮ ਗਿਆਨ,
ਉਹ ਕਦੇ ਸੰਤ ਆ ਮਿਲੂਗਾ ਜਿਹੜਾ ਤੈਨੂੰ ਬ੍ਰਹਮ ਗਿਆਨ ਦੇਊਗਾ, ਤੇਰੇ ਪੂਰਵਲੇ ਕਰਮਾਂ ਖੁੱਲ ਜਾਣਗੇ।
ਪਇਓ ਆਨੰਦ ਸੁਣੇ ਗੁਰਬੈਨ,
ਜਦੋਂ ਖਾਲਸਾ ਜੀ ਗੁਰੂ ਹਰਗੋਬਿੰਦ ਸਾਹਿਬ ਦੇ ਬਚਨ ਸੁਣੇ, ਬੜਾ ਹੀ ਖੁਸ਼ ਹੋਇਆ ਭਾਈ ਤੀਰਥਾ।
ਸੇਵਣ ਲੱਗਿਓ ਸੰਤ ਸੁਖ ਦੇਣ,
ਸੁਖ ਦੇਣ ਵਾਲੇ ਸਤਸੰਗ ਜੀ ਸੰਤਾਂ ਮਹਾਤਮਾ ਦੀ ਸੇਵਾ ਲੱਗ ਗਿਆ ਕਰਨ।
ਵਾਹਿਗੁਰੂ ਸਿਮਰਤ ਸੁਖ ਪਾਵਾ,
ਨਾਲੇ ਤਾਂ ਸਤਸੰਗ ਜੀ ਵਾਹਿਗੁਰੂ ਦਾ ਸਿਮਰਨ ਵੀ ਕਰਦਾ, ਨਾਲੇ ਆਪਦੀ ਨੌਕਰੀ ਕਰਦਾ ਹੈ। ਘਰਦਿਆਂ ਨੂੰ ਵੀ ਕਿਹਾ ਹੋਇਆ ਆਪਦਿਆਂ ਨੂੰ, ਆਪ ਵੀ ਸਾਧੂ ਮਹਾਤਮਾ ਨੂੰ ਘਰੋਂ ਖਾਲੀ ਨਹੀਂ ਜਾਣ ਦਿੰਦਾ।
ਅੰਤ ਕਾਲ ਗੁਰ ਨਿਕਟ ਸਦਾਵਾ,
ਜਦੋਂ ਸਤਸੰਗ ਜੀ ਸੇਵਾ ਸੇਵਾ ਕਰਦਾ ਕਰਦਾ, ਉਮਰ ਤਾਂ ਕਿਸੇ ਦਾ ਲਿਹਾਜ਼ ਨਹੀਂ ਕਰਦੀ, ਖਤਮ ਹੋ ਜਾਂਦੀ ਹੈ, ਅੰਤ ਦੇ ਸਮੇਂ ਭਾਈ ਗੁਰਪੁਰੀ ਨੂੰ ਚਲਿਆ ਗਿਆ।
ਪਾਵਾ ਤੀਰੋ ਬਸੇ ਉਜੈਨ,
ਇਹੋ ਜਨਮ ਸਫਲਾ ਕੀਤਾ ਤੀਰਥੇ ਨੇ ਖਾਲਸਾ ਜੀ, ਇਹ ਕਿੱਥੇ ਉਜੈਨ ਆ, ਮੱਧ ਪ੍ਰਦੇਸ਼ ਦੇ ਵਿੱਚ, ਉੱਥੇ ਦਾ ਪਾਵਾ ਧੀਰੋ ਨਾਂ ਸੀ ਸਤਸੰਗ ਜੀ ਕਿਸੇ ਸਿੱਖ ਪ੍ਰੇਮੀ ਦਾ, ਉਥੋਂ ਦੇਖ ਲੋ ਪੈਦਲ ਚੱਲ ਕੇ ਆਇਆ ਅੰਮ੍ਰਿਤਸਰ।
ਕਰੇ ਭਗਤ ਗੁਰ ਕੀ ਨਿਜ ਐਨ,
ਆਪਣੇ ਘਰ ਗੁਰੂ ਕੀ ਭਗਤੀ ਕਰਦਾ ਸੀ ਇਹ,
ਕਥਾ ਕੀਰਤਨ ਸੁਣੇ ਸੁਣਾਵੇ,
ਆਪ ਵੀ ਕਰਨਾ ਆਉਂਦਾ ਸੀ, ਕੀਰਤਨ ਸੁਣਾਉਂਦਾ ਵੀ, ਕਥਾ ਕੀਰਤਨ ਸੁਣਦਾ ਵੀ ਸੀ।
ਦੋਏ ਜਾਮ ਨੇ ਸੁਪਤ ਬਤਾਵੇ,
ਅੱਠ ਪਹਿਰ ਹੁੰਦੇ ਆ ਖਾਲਸਾ ਜੀ, ਦੋ ਪਹਿਰ ਸੌਂਦਾ ਸੀ ਇਹ ਪੰਜ ਛੇ ਘੰਟੇ, ਉਸ ਤੋਂ ਬਾਅਦ ਨਹੀਂ ਤਾਂ ਛੇ ਪਹਿਰ ਛੇਤੀ 18 ਘੰਟੇ ਤਕਰੀਬਨ ਭਜਨ ਕਰਦਾ ਸੀ।
ਖਸ਼ਟ ਜਾਮ ਮੈਂ ਭਗਤ ਕਰੰਤਾ,
ਦੇਖ ਲੋ ਛੇ ਪਹਿਰ ਭਗਤੀ ਕਰਦਾ ਸੀ ਤਪਾਵਾ ਧੀਰੋ।
ਸਤਸੰਗਤ ਕੋ ਮਿਲ ਬੁੱਧ ਬੰਤਾ,
ਬੜਾ ਸਿਆਣਾ ਸੀ ਸਤਸੰਗਤ ਚ ਮਿਲਿਆ ਰਹਿੰਦਾ।
ਛੱਠੇ ਮਾਸ ਗੁਰ ਕੇ ਟਿਕ ਆਵੇ,
ਇਹਦਾ ਪਨ ਸੀ ਛੇ ਮਹੀਨੇ ਆਉਂਦਾ ਮਹਾਰਾਜ ਦੇ ਦਰਸ਼ਨ ਕਰਨ।
ਦਰਸ਼ਨ ਕਰ ਆਨੰਦ ਕੋ ਪਾਵੇ,
ਬਹੁਤ ਹੀ ਆਨੰਦ ਪ੍ਰਾਪਤ ਕਰਦਾ ਦਰਸ਼ਨ ਕਰਕੇ।
ਇੱਕ ਦਿਨ ਬੂਜੋ ਸਤਗੁਰ ਪਾਸ,
ਇੱਕ ਦਿਨ ਆ ਕੇ ਖਾਲਸਾ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਪੁੱਛਿਆ ਇਸਨੇ,
ਸੰਤਨ ਕੇ ਲੱਛਣ ਕਿਆ ਰਾਸ,
ਮਹਾਰਾਜ ਜੀ ਮੈਨੂੰ ਸੰਤਾਂ ਦੇ ਦਰਸ਼ਨ ਲੱਛਣ ਦੱਸ ਦਿਓ, ਕਹੇ ਜੇ ਨੇ ਨਿਸ਼ਾਨੀਆਂ ਲੱਛਣ, ਸੱਚੇ ਸੱਚੇ ਜਿਹੜੇ ਸੰਤਾਂ ਦੇ ਲੱਛਣ ਨੇ ਨਾ ਉਹ ਦੱਸਿਓ।
ਇੱਕ ਤਬ ਸ੍ਰੀ ਹਰਗੋਬਿੰਦ ਬਖਾਨਾ,
ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ,
ਇੱਕ ਸਲੋਕ ਸੰਤਨ ਗੁਣਵਾਨਾ,
ਲੈ ਭਾਈ ਭਾਵਾ ਧੀਰੋ, ਸਾਡੇ ਪਿਤਾ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸੰਤਾਂ ਦੇ ਲਕਸ਼ਣ ਗੁਰਬਾਣੀ ਚ ਕੀਤੇ ਹੋਏ ਨੇ, ਤੈਨੂੰ ਉਹੀ ਦੱਸਦੇ ਹਾਂ, ਤੂੰ ਨਿਸ਼ਾਨੀਆਂ ਸੰਤਾਂ ਦੀਆਂ ਚੇਤੇ ਕਰ ਲੈ।
ਸ੍ਰੀ ਮੁਖਵਾ ਮੰਤਰ ਰਾਮ ਰਾਮ ਨਾਮਨ,
ਉਸ ਵੇਲੇ ਸਤਸੰਗ ਜੀ ਗਿਆਨਵਾਨ ਗੁਰਸਿੱਖਾਂ ਦੇ ਲਕਸ਼ਣ ਜੋ ਕੀਤੇ ਸਹਿਸ ਕਿਰਤੀ ਦੇ ਅੰਦਰ ਗੁਰੂ ਅਰਜਨ ਦੇਵ ਜੀ ਨੇ, ਉਹੀ ਗੁਰੂ ਹਰਗੋਬਿੰਦ ਸਾਹਿਬ ਜੀ ਕਰਕੇ ਸੁਣਾ ਰਹੇ ਨੇ। ਪਹਿਲਾ ਲਕਸ਼ਣ ਸਤਸੰਗ ਜੀ ਸੰਤ ਦਾ ਕੀ ਹੈ, ਮੰਤਰੰਗ ਰਾਮ ਰਾਮ ਨਾਮੰਗ ਧਿਆਨੰਗ ਸਰਵਤਰ ਪੂਰਨ ਹੈ। ਇਹ ਇੱਕ ਲਕਸ਼ਣ ਹੈ ਪਹਿਲਾਂ ਸੰਤ ਦਾ, ਵਾਹਿਗੁਰੂ ਨੂੰ ਸਾਰੇ ਵਿਆਪਕ ਸਮਝ ਕੇ ਉਹਦੇ ਰਾਮ ਨਾਮ ਮੰਤਰ ਨੂੰ ਹਰ ਵੇਲੇ ਜਪਦੇ ਰਹਿਣਾ, ਕਦੇ ਰਸਨਾ ਨੂੰ ਵਿਹਲੀ ਨਹੀਂ ਰਹਿਣ ਦੇਣਾ। ਭਾਵੇਂ ਸੁੱਤੇ ਪਏ ਨੇ ਭਾਵੇਂ ਜਾਗਦੇ ਨੇ, ਕਬੀਰ ਸਾਹਿਬ ਨੇ ਕਿਹਾ ਸੁਪਨੇ ਹੂੰ ਬਰੜਾਏ ਕੇ ਜੇ ਮੁੱਖ ਨਿਕਸੈ ਰਾਮ, ਤਾਂ ਕੇ ਪਗ ਕੀ ਪਾਹਨੀ ਮੇਰੇ ਤਨ ਕੋ ਚਾਮ। ਹੇ ਗੁਰਸਿੱਖੋ, ਜਿਹਨੂੰ ਸੁਪਨੇ ਚ ਬਰੜਾ ਕੇ ਵੀ ਰਾਮ ਰਾਮ ਦਾ ਨਾਂ ਨਿਕਲਦਾ, ਮੈਂ ਕਹਿੰਦਾ ਮੇਰੀ ਜਿਹੜੀ ਖਲੋ ਹੈ ਇਹਦੇ ਜੋੜੇ ਬਣ ਜਾਣ ਉਹਦੇ ਸੰਤ ਵਾਸਤੇ। ਭਾਈ ਗੁਰਦਾਸ ਨੇ ਕਿਹਾ ਮੇਰੀ ਖਲੋ ਮੌਜੜੇ ਗੁਰਸਿੱਖ ਹੰਡਾਉਂਦੇ। ਇੱਥੇ ਤੱਕ ਸਤਸੰਗ ਜੀ ਪਿਆਰ ਹੈ। ਔਰ ਧਿਆਨ ਉਹ ਵਿਆਪਕ ਸਰੂਪ ਦਾ ਧਿਆਨ ਦੇਣ, ਇੱਕ ਪਾਸੇ ਧਿਆਨ ਨਹੀਂ ਲਾਉਂਦੇ। ਐਵੇਂ ਨਹੀਂ ਕਲਗੀਧਰ ਪਾਤਸ਼ਾਹ ਨੇ ਕਿਹਾ ਹੈ ਕਾਹੂ ਲਖਿਓ ਰਵਾਚੀ ਦਿਸਮਾ ਕਾਹੂ ਪਛਾਹ ਕੋਸੀ ਸੁਨਵਾਇਓ। ਕੋਈ ਚੜ੍ਹਦੇ ਵੱਲ ਨੂੰ ਮੱਥਾ ਟੇਕਦਾ, ਕੋਈ ਮੱਕੇ ਵੱਲ ਨੂੰ ਪਿੱਛੇ ਸ਼ਿਵ ਦੇ ਵੱਲ ਨੂੰ ਟੇਕਦਾ। ਸਿਰ ਭਗਵਾਨ ਕੋ ਭੇਦ ਨਾ ਪਾਇਓ। ਭੇਦ ਪਾਇਆ ਤਾਂ ਭਾਈ ਗੁਰੂ ਨਾਨਕ ਦੇਵ ਦੇ ਘਰ ਦੇ ਸੰਤਾਂ ਨੇ ਪਾਇਆ। ਮੁਸਲਮਾਨ ਫਕੀਰਾਂ ਦੇ ਵੀ ਕੰਨ ਖੁੱਲ ਗਏ ਜਿਸ ਵੇਲੇ ਆਪ ਜੀ ਨੇ ਅਵਤਾਰ ਧਾਰਿਆ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਤ ਸੰਗਤ ਜੀ ਦਸਕੇ ਵਾਲਾ ਭੀਖਣ ਸ਼ਾਹ ਫਕੀਰ ਕਿੱਧਰ ਨੂੰ ਸਜਦਾ ਕਰਦਾ ਸੀ? ਪਹਿਲਾਂ ਕਰਦਾ ਸੀ ਨਾ ਸ਼ਿਪ ਦੇ ਵੱਲ ਨੂੰ, ਉਦੋਂ ਹੀ ਸਤ ਸੰਗਤ ਜੀ ਪਿੱਠ ਫੇਰ ਲਈ ਮੱਕੇ ਵੱਲ ਨੂੰ। ਜਦੋਂ ਚੜ੍ਹਦੇ ਵੱਲ ਨੂੰ ਸਜਦਾ ਕੀਤਾ, ਜਦੇ ਹੀ ਸਤ ਸੰਗਤ ਜੀ ਮਰੀਦ ਕਹਿੰਦੇ ਪੀਰ ਜੀ ਉਮਰ ਬਹੁਤੀ ਹੋ ਗਈ, ਭੁੱਲ ਗਏ, ਚੇਤਾ ਨਹੀਂ ਰਿਹਾ, ਇਹ ਕਿੱਧਰ ਨੂੰ ਸਜਦਾ ਕਰਦੇ ਹੋ? ਕਹਿੰਦੇ ਭੁੱਲਿਆ ਨਹੀਂ ਮਰੀਦੋ, ਅੱਜ ਖੁਦਾ ਵਿਸ਼ੇਸ਼ ਕਰਕੇ ਇੰਦਰ ਪ੍ਰਕਾਸ਼ ਰਿਹਾ ਹੈ। ਪਹੁੰਚ ਗਿਆ ਜਾ ਕੇ ਸਤਸੰਗ ਜੀ, ਦੁੱਧ ਦੀਆਂ ਕੁੱਜੀਆਂ ਵੀ ਮੂਹਰੇ ਕੀਤੀਆਂ। ਪਤਾ ਸੀ ਭਵਿੱਖਤ ਦਾ ਕਮਾਈ ਵਾਲਾ ਸਾਧੂ ਸੀ ਸਤਸੰਗ ਜੀ ਭੀਖਣ ਸ਼ਾਹ ਬ੍ਰਹਮ ਗਿਆਨੀ। ਕਿਰਪਾ ਕਰੋ ਮਹਾਰਾਜ, ਦੱਸੋ ਕਿਹਦਾ ਪੱਖ ਕਰੋਗੇ? ਮੁਸਲਮਾਨਾਂ ਦੇ ਪੱਖੀ ਹੋਵੋਗੇ, ਹਿੰਦੂਆਂ ਦੇ ਪੱਖੀ ਹੋਵੋਗੇ? ਮੈਂ ਮੁਸਲਮਾਨ ਫਕੀਰ ਹਾਂ ਮਹਾਰਾਜ, ਮੇਰਾ ਵੀ ਟੁਕੜਾ ਬਣਿਆ ਰਹੇ। ਸਤਿਗੁਰੂ ਜੀ ਸਤਸੰਗ ਜੀ ਗੋਦ ਵਿੱਚ ਸੀ, ਪਹਿਲਾਂ ਤਾਂ ਮਾਤਾ ਭੈ ਧਾਰੇ ਡਰ ਦੀ ਦਰਸ਼ਨ ਨਾ ਕਰਾਵੇ ਮੁਸਲਮਾਨ ਫਕੀਰ ਹੈ, ਕਿਤੇ ਨਜ਼ਰ ਨਾ ਲੱਗ ਜੇ। ਨਜ਼ਰ ਅਨੇਕਾਂ ਨਜ਼ਰਾਂ ਨੂੰ ਲਾਉਣ ਵਾਲੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਖਾਲਸਾ ਜੀ, ਨਜ਼ਰ ਕੀ ਲੱਗਣੀ ਸੀ? ਜਿਸ ਵੇਲੇ ਬਹੁਤਾ ਕਈ ਦਿਨ ਬੈਠੇ ਰਹੇ ਹੱਠ ਧਾਰ ਕੇ ਸਤਸੰਗਤ ਜੀ ਭੀਖਣ ਸ਼ਾਹ ਹੁਣੀ ਪਟਨੇ ਸਾਹਿਬ ਪਹੁੰਚ ਗਏ, ਕਿੱਥੇ 800 ਮੀਲ ਤੋਂ ਪੈਦਲ ਵਿਚਾਰੇ ਤੁਰ ਕੇ ਗਏ ਬਿਰਧ ਅਵਸਥਾ। ਮਾਮਾ ਕਿਰਪਾਲ ਚੰਦ ਜੀ ਸਤਸੰਗ ਜੀ ਉਸ ਵੇਲੇ ਗੋਦ ਚ ਲੈ ਕੇ ਬਾਹਰ ਲਿਆਏ। ਰਮਜਾਂ ਹੁੰਦੀਆਂ ਸਾਧੂਆਂ ਦੀਆਂ, ਕੁੱਜੀਆਂ ਦੁੱਧ ਦੀਆਂ ਭਰ ਕੇ ਮੂਹਰੇ ਕਰ ਦਿੱਤੀਆਂ ਸਤਸੰਗਤ ਜੀ। ਮਹਾਰਾਜ ਜੀ ਨੇ ਵੀ ਕੀ ਕੀਤਾ, ਵਧਾ ਕੇ ਦੋਨੋਂ ਬਾਹਾਂ ਸਤਸੰਗ ਜੀ ਆਪਣੇ ਮਾਮੇ ਜੀ ਦੀ ਗੋਦ ਵਿੱਚੋਂ ਦੋਨਾਂ ਕੁੱਜੀਆਂ ਤੇ ਹੱਥ ਰੱਖ ਦਿੱਤੇ, ਵੀ ਦੋਨਾਂ ਨੂੰ ਇੱਕੋ ਜਿਹਾ ਸਮਝਾਂਗੇ। ਇਹ ਕਰਾ ਵਰਤਾਈ, ਭਾਵ ਕਿ ਸਤਸੰਗਤ ਜੀ ਜਿਹੜੇ ਕਰਨੀ ਵਾਲੇ ਸਾਧੂ ਹੁੰਦੇ ਹੈ ਉਹ ਵਾਹਿਗੁਰੂ ਨੂੰ ਸਾਰੇ ਵਿਆਪਕ ਸਮਝਦੇ ਨੇ, ਧਿਆਨ ਲਾਉਂਦੇ ਨੇ। ਜੇਤਾ ਸੁਣਨਾ ਤੇਤਾ ਨਾਮ, ਜੇਤਾ ਪੇਖਣ ਤੇਤਾ ਧਿਆਨ। ਜਿੱਧਰ ਜਿੱਧਰ ਵੀ ਦੇਖਦੇ ਆ, ਜਿੱਤਰ ਜਿੱਤਰ ਮਨੋ ਜਾਤੀ ਤੱਤਰ ਤੱਤਰ ਬ੍ਰਹਮ ਦਿਸ਼ਟਾਤੀ, ਇਹ ਸ਼ਾਸਤਰਾਂ ਦਾ ਪ੍ਰਮਾਣ ਹੈ। ਜਿੱਧਰ ਜਿੱਧਰ ਮਨ ਦੀ ਬਿਰਤੀ ਨਿਕਸ ਕੇ ਜਾਊਗੀ ਉਧਰ ਸਤਸੰਗਤ ਜੀ ਬ੍ਰਹਮੀ ਬ੍ਰਹਮ ਦਿਸਦਾ ਹੈ। ਜੇ ਨਾ ਦਿਸਦਾ ਹੁੰਦਾ ਤਾਂ ਖਾਲਸਾ ਜੀ ਮਰਲਮ ਪੱਟੀ ਤੇ ਪਾਣੀ ਕਿਉਂ ਪਿਆਉਂਦਾ ਘਨੱਈਆ ਮੁਸਲਮਾਨਾਂ ਨੂੰ? ਧਿਆਨੰਗ ਸਰਵਤਰ ਪੂਰਨ ਹੈ, ਸਾਰੇ ਵਾਹਿਗੁਰੂ ਵਿਆਪਕ ਸਮਝ ਕੇ ਧਿਆਨ ਤਾਂ ਉਹਦਾ ਲਾਉਂਦੇ ਹੈ ਤੇ ਰਸਨਾ ਦੇ ਨਾਲ ਰਾਮ ਰਾਮ ਉਚਾਰਦੇ ਹੈ। ਨਾਨਕ ਕਹਿਤ ਰਖੋ ਸੁਣੋ ਰੇ ਲੋਗਾ, ਸੰਤ ਰਸਨ ਕੋ ਵਸਹੀਓ। ਸੰਤਾਂ ਦੀ ਰਸਨਾ ਤੇ ਵਾਹਿਗੁਰੂ ਵਸਦਾ ਹੈ। ਇਹ ਇੱਕ ਨਿਸ਼ਾਨੀ ਆ ਖਾਲਸਾ ਜੀ ਪੱਲੇ ਗੱਠ ਦੇ ਲੋ, ਇਹ ਇੱਕ ਨਿਸ਼ਾਨੀ ਆ ਸੰਤਾਂ ਦੀ ਦੱਸੀ।
ਗਾਨਣ ਸਮ ਦੁੱਖ ਸੁਖਣ ਜੁਗਤ ਨਰਮਣ ਨਰਵੈ।
ਹੁਣ ਦੂਜੀ ਨਿਸ਼ਾਨੀ ਦੱਸਦੇ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਸਤਸੰਗ ਜੀ ਧੀਰੋ ਭਾਵੇ ਨੂੰ, ਆਇਆ ਵੀ ਕਿੱਥੋਂ ਹੈ? ਉਜੈਨ ਦੇ ਇਲਾਕੇ ਚੋਂ ਸਤਸੰਗ ਜੀ ਅੰਮ੍ਰਿਤਸਰ ਪਹੁੰਚਣਾ ਕਿਤੇ ਸੁਖਾਲਾ ਹੈ। ਆਪ ਜੀ ਕਹਿੰਦੇ ਹੈ ਗਿਆਨੰ ਸਮ ਦੁੱਖ ਸੁਖੰ ਜੁਗਤ ਨਿਰਮਲ ਨਰਵੈਰਣ ਹੈ। ਦੂਜੀ ਨਿਸ਼ਾਨੀ ਸੰਤਾਂ ਦੀ ਇਹ ਹੈ, ਗਿਆਨ ਉਹਨਾਂ ਦਾ ਇਹ ਹੁੰਦਾ ਹੈ ਸੁੱਖ ਦੁੱਖ ਨੂੰ ਇੱਕੋ ਜਿਹਾ ਸਮਝਦੇ ਨੇ। ਜੇ ਸੁੱਖ ਦੁੱਖ ਨੂੰ ਇੱਕੋ ਜਾਣਾ ਨਾ ਸਮਝਦੇ ਮਹਾਰਾਜ ਸ਼ਰਾਪ ਦੇ ਦਿੰਦੇ ਚੰਦੂ ਨੂੰ, ਤੱਤੀਆਂ ਤਵੀਆਂ ਤੇ ਬੈਠ ਕੇ ਗਿਆਨ ਚ ਤਾਂ ਫਰਕ ਨਹੀਂ ਪਿਆ। ਗਿਆਨ ਅਵਸਥਾ ਇੰਨੀ ਪਰਪੱਕ ਹੁੰਦੀ ਹੈ ਦੁੱਖ ਸੁੱਖ ਦੇ ਅੰਦਰ ਸਤਸੰਗ ਜੀ ਇੱਕੋ ਜਿਹੇ ਸਮਾਨ ਰਹਿੰਦੇ ਨੇ। ਸੁੱਖ ਕਿਹੜੇ ਆ? ਜਿਹੜੇ ਪਦਾਰਥਕ ਸੁੱਖ ਨੇ ਇਹਨਾਂ ਨੂੰ ਦੇਖ ਕੇ ਲੁਭਾਏ ਮਾਨ ਨਹੀਂ ਹੁੰਦੇ, ਇਹਨਾਂ ਸੁੱਖਾਂ ਨੂੰ ਮਾਣਦਿਆਂ ਹੋਇਆਂ ਫਿਰ ਸਰੀਰਕ ਜਿਹੜੇ ਰੋਗ ਆਉਂਦੇ ਨੇ ਉਹਨਾਂ ਦੁੱਖਾਂ ਨੂੰ ਦੇਖ ਕੇ ਘਬਰਾਉਂਦੇ ਨੇ। ਇੱਕ ਸਮਾਨ ਸਤਸੰਗ ਜੀ ਗਿਆਨ ਰਹਿੰਦਾ ਹੈ, ਇਹ ਦੂਜੀ ਨਿਸ਼ਾਨੀ ਹੈ। ਜੁਗਤ ਨਿਰਮਲ ਨਿਰਵੈਰਨ ਹੈ, ਔਰ ਜੋ ਨਿਰਮਲ ਪਰਮੇਸ਼ਵਰ ਉੱਜਲ ਹੈ ਵੈਰ ਤੋਂ ਰਹਿਤ ਹੈ ਉਹਦੇ ਵਿੱਚ ਜੁੜੇ ਰਹਿੰਦੇ ਨੇ, ਇਹ ਗਿਆਨ ਹੈ ਉਹਨਾਂ ਦਾ। ਇਹ ਦੂਸਰੀ ਨਿਸ਼ਾਨੀ ਹੈ, ਦੂਸਰੀ ਪੰਗਤੀ ਸੰਤ ਦੀ ਦੱਸੀ।
ਦਿਆਲਨ ਸਰਵਤਰ ਜੀ ਪੰਚ ਦੁੱਖ ਵਿਵਰਤੇ,
ਤੀਜੀ ਨਿਸ਼ਾਨੀ ਆ ਦਿਆਲੰਗ ਸਰਵਤਰ ਜੀ ਆ ਪੰਚ ਦੁੱਖ ਵਿਵਰਜਤੇ। ਪੰਜ ਦੋਸ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨਾਂ ਨੂੰ ਉਹਨਾਂ ਨੇ ਵਰਜਿਆ ਹੋਇਆ ਹੈ, ਨੇੜੇ ਨਹੀਂ ਆਉਣ ਦਿੰਦੇ। ਤੇ ਦਿਆਲੰਗ ਸਰਵਤਰ ਜੀ ਆ, ਸਾਰਿਆਂ ਜੀਵਾਂ ਤੇ ਦਿਆਲੂ ਨੇ, ਚਾਹੇ ਕੋਈ ਪਾਪੀ ਹੈ ਚਾਹੇ ਕੋਈ ਪੁੰਨੀ ਹੈ, ਸਾਰਿਆਂ ਤੇ ਇੱਕੋ ਜੀ ਉਹਨਾਂ ਦੇ ਉਹਨਾਂ ਦੀ ਸਤਸੰਗ ਜੀ ਬਿਰਤੀ ਹੈ। ਜੇ ਕੋਈ ਉਹਨਾਂ ਦੀ ਸੇਵਾ ਕਰਦਾ ਉਹਦੇ ਤੇ ਉਨਾ ਹੀ ਦਿਆਲੂ ਨੇ, ਜਿਹੜਾ ਉਹਨਾਂ ਨੂੰ ਵੱਢਣ ਨੂੰ ਤਿਆਰ ਖੜਾ ਉਹਦੇ ਤੇ ਵੀ ਇੱਕੋ ਜਿਹੇ ਦਿਆਲੂ ਨੇ। ਇੱਕ ਸਿਰ ਦੇ ਉੱਤੇ ਤਲਵਾਰ ਲਈ ਖੜਾ ਵੱਢਣ ਵਾਸਤੇ, ਇੱਕ ਮੂਹਰੇ ਪੂਜਾ ਕਰ ਰਿਹਾ ਹੱਥ ਜੋੜ ਕੇ, ਦੋਨਾਂ ਚ ਬ੍ਰਹਮ ਸਮਝਦੇ ਨੇ। ਦੇਖ ਲਓ ਕਿੰਨਾ ਔਖਾ ਖਾਲਸਾ ਜੀ ਇਹ ਇਸ ਅਵਸਥਾ ਚ। ਦਿਆਲੰਗ ਸਰਵਤਰ ਜੀਆ ਪੰਚ ਦੁੱਖ ਵਿਵਰਜਤੇ, ਕਿਉਂ? ਜੇ ਸਤ ਸੰਗਤ ਜੀ ਸਾਰਿਆਂ ਤੇ ਦਿਆਲੂ ਕਿਵੇਂ ਹੋਣਗੇ ਜੇ ਕਾਮ ਕ੍ਰੋਧ ਹੋਣਗੇ? ਬੈਰੀ ਦੇ ਨੂੰ ਤਾਂ ਦੇਖ ਕੇ ਕ੍ਰੋਧ ਆ ਜਾਣਾ ਜਦ ਹੀ ਅੰਦਰ ਆਪਣਾ। ਦੂਸਰਾ ਜੇ ਮਿੱਤ ਕੋਈ ਪਿਆਰਾ ਹੋਊਗਾ ਪੂਜਣ ਸੇਵਕ, ਉਹਨੂੰ ਦੇਖ ਕੇ ਮੋਹ ਫੁਰਿਆਉਣਾ ਅੰਦਰ। ਉਹਨਾਂ ਨੇ ਪੰਜੇ ਪਰੇ ਕੀਤੇ ਹੋਏ ਨੇ। ਜਾਲੰਗ ਸਰਵਤਰ ਜੀ ਆ ਪੰਚ ਦੁੱਖ ਵਿਵਰਜਤੇ, ਪੰਜੇ ਸੱਤ ਸੰਜੀਵ ਕਾਮ ਕ੍ਰੋਧ ਆਦਿ ਰੋਕੇ ਹੋਏ ਨੇ, ਔਰ ਹਮੇਸ਼ਾ ਵਾਸਤੇ ਮਾਰੇ ਨਹੀਂ ਰੋਕੇ ਨੇ। ਮਰਿਆ ਨਹੀਂ ਕਰਦੇ ਕਾਮ ਕ੍ਰੋਧ ਖਿਮਾ ਕਰਨੀ ਖਾਲਸਾ ਜੀ। ਉਹਨਾਂ ਨੂੰ ਕ੍ਰੋਧ ਕੀ ਸੰਤਾਂ ਨੂੰ ਆਉਂਦਾ ਨਹੀਂ? ਫਿਰ ਤੁਸੀਂ ਕਹੋਗੇ ਵੀ ਫਲਾਣੇ ਸੰਤ ਨੂੰ ਕ੍ਰੋਧ ਆ ਗਿਆ ਸੀ, ਉਹਦੇ 'ਚ ਤਾਂ ਨਿਸ਼ਾਨੀ ਨਹੀਂ। ਕ੍ਰੋਧ ਆਉਂਦਾ ਸੰਤ ਨੂੰ, ਕ੍ਰੋਧ ਆਉਂਦਾ ਔਗਣ ਦੇਖ ਕੇ ਆਪ ਦੇ, ਕਿਸੇ ਦੇ ਨਹੀਂ। ਕਿਸੇ ਦੇ ਔਗਣ ਦੇਖ ਕੇ ਤਾਂ ਤਰਸ ਆਉਂਦਾ ਉਹਨਾਂ ਨੂੰ ਵੀ ਇਹ ਕਿਉਂ ਨੇ ਇਹਨਾਂ 'ਚ। ਕੋਈ ਸਾਧੂ ਸੀ ਸਤ ਸੰਗਤ ਜੀ, ਠੰਡ ਕਰਕੇ ਨਿੱਗ ਦੇ ਗੋਦੜੇ 'ਚ ਪਿਆ ਰਿਹਾ ਵੀ ਚੱਲ ਉੱਠ ਖੜਦੇ ਹਾਂ ਉੱਠ ਖੜਦੇ ਹਾਂ। ਸਵੇਰੇ ਭਜਨ ਸਤ ਸੰਗਤ ਜੀ ਕਰਦਾ ਸਾਧੂ ਮਰਿਆ ਸਮਾਨ ਸਮਝਦਾ ਜੇ ਨਾ ਉੱਠੇ ਉਹ। ਦਿਨ ਚੜ ਗਿਆ ਨਾ ਉੱਠਿਆ, ਕ੍ਰੋਧ ਇਹੋ ਜਿਹਾ ਆਇਆ, ਕਹਿੰਦਾ ਮਨਾ ਬੇਈਮਾਨਾ ਉੱਠਿਆ ਨਹੀਂ ਨਾ ਤੂੰ ਅੱਜ, ਅੱਜ ਨਹਾਉਣਾ ਤੈਨੂੰ ਗੰਗਾ 'ਚ ਚੰਗੀ ਤਰ੍ਹਾਂ। ਸਣੇ ਸਤ ਸੰਗਤ ਜੀ ਰਜਾਈ ਦੇ ਗੰਗਾ 'ਚ ਵੜ ਗਿਆ ਭਿਉ ਕੇ ਰਜਾਈ, ਕਹਿੰਦਾ ਅੱਜ ਤੇਰੇ ਉੱਤੇ ਹੀ ਸੁਕਾਉ ਸਾਰਾ ਦਿਨ। ਇਹ ਕ੍ਰੋਧ ਤਾਂ ਚੰਗਾ ਹੋਇਆ ਨਾ, ਕ੍ਰੋਧ ਸਾਧੂ 'ਚ ਹੈ ਪਰ ਸਤ ਸੰਗਤ ਜੀ ਜੀਵਨ ਨੂੰ ਸੁਧਾਰਨ ਵਾਸਤੇ ਹੈ। ਕਲਗੀਧਰ ਪਾਤਸ਼ਾਹ 'ਚ ਵੀਰ ਰਸ ਹੈ ਔਰ ਜ਼ੁਲਮਨ ਦਾ ਨਾਸ ਕਰਨ ਵਾਸਤੇ ਹੈ ਖਾਲਸਾ ਜੀ, ਖਾਲਸੇ ਦੇ ਅੰਦਰ। ਸੋ ਇਸੇ ਤਰ੍ਹਾਂ ਸਤ ਸੰਗਤ ਜੀ, ਕਾਮ ਕਾਮ ਸਭ ਕੋ ਕਹੇ ਕਾਮ ਨਾ ਜਾਣਾ ਕੋਏ, ਜੇਤੀ ਮਨ ਕੀ ਕਾਮਨਾ ਕਾਮ ਕਹਾਵੈ ਸੋਏ। ਜਿੰਨੀਆਂ ਮਨ ਦੀਆਂ ਕਾਮਨਾ ਨੇ ਸਤ ਸੰਗਤ ਜੀ ਇਹ ਕਾਮ ਹੀ ਹੈ। ਉਹਨਾਂ ਨੂੰ ਕਾਮਨਾ ਮਾਇਆ ਜੋੜਨ ਦੀ ਜਿਵੇਂ ਗ੍ਰਿਸ਼ਟੀ ਨੂੰ ਹੁੰਦੀ ਹੈ, ਐ ਉਹਨਾਂ ਨੂੰ ਭਜਨ ਦੀ ਇਕੱਤਰ ਕਰਨ ਦੀ ਪੂੰਜੀ ਦੀ ਕਾਮਨਾ ਹੈ। ਉਹ ਸੋਚਦੇ ਆ ਵੀ ਅੱਜ ਇੰਨੇ ਸੁਖਣੀ ਸਾਹਿਬ ਦੇ ਪਾਠ ਪੜ੍ਹ ਲਏ, ਅੱਜ ਇੰਨਾ ਸਿਮਰਨ ਕਰ ਲਿਆ, ਕੱਲ ਨੂੰ ਇੰਨਾ ਹੋ ਜਾਵੇ। ਕਿਉਂ? ਜਾਣਾ ਜੋ ਸਤ ਸੰਗਤ ਜੀ ਹੈ ਦਰਗਾਹ 'ਚ, ਜੇ ਉਹ ਪੂੰਜੀ ਕੋਲੇ ਹੋਊਗੀ ਫਿਰ ਕਾਹਦੀ ਪਰਵਾਹ ਹੈ। ਇਹ ਉਹਨਾਂ ਨੂੰ ਲੋਭ ਉਹਨਾਂ ਨੂੰ ਵੀ ਹੈ, ਕਾਮਨਾ ਉਹਨਾਂ ਨੂੰ ਵੀ ਹੈ, ਲੇਕਿਨ ਉਹਨਾਂ ਦੀ ਕਾਮਨਾ ਤੇ ਲੋਭ ਦਾ ਤੇ ਆਪਣੇ ਨਾਲ ਜ਼ਮੀਨ ਸਮਾਨ ਦਾ ਫਰਕ ਹੈ। ਮੋਹ ਉਹਨਾਂ ਨੂੰ ਵੀ ਹੈ, ਮੋਹ ਉਹਨਾਂ ਨੂੰ ਗੁਰੂ ਸ਼ਬਦ ਨਾਲ ਹੈ, ਗੁਰੂ ਸਾਹਿਬ ਦੇ ਨਾਲ ਹੈ, ਆਪਾਂ ਨੂੰ ਸਤ ਸੰਗਤ ਜੀ ਦੇਖ ਲਓ ਪਦਾਰਥਾਂ ਨਾਲ ਹੈ। ਇਸ ਕਰਕੇ ਉਹਨਾਂ ਨੇ ਇਹਨਾਂ ਨੂੰ ਰੋਕਿਆ ਹੋਇਆ ਦੂਸਰੇ ਪਕਸ਼ ਦੇ ਅੰਦਰ, ਤੇ ਸਾਰਿਆਂ ਨੂੰ ਸਤ ਸੰਗਤ ਜੀ ਇੱਕੋ ਜੀ ਸਮਾਨ ਦ੍ਰਿਸ਼ਟੀ ਨਾਲ ਦੇਖਦੇ ਹਨ।
ਭੋਜਨਨ ਗੋਪਾਲ ਕੀਰਤਨਨ ਅਲਪ ਮਾਇਆ ਜਲ ਕੰਬਲ ਰਹਿਤੇ,
ਇਹ ਤਿੰਨ ਨਿਸ਼ਾਨੀਆਂ ਉੱਤੇ ਦੱਸ ਦਿੱਤੀਆਂ। ਚੌਥੀ ਨਿਸ਼ਾਨੀ ਖਾਲਸਾ ਜੀ, ਭੋਜਨ ਗੋਪਾਲ ਕੀਰਤਨ ਅਲਪ ਮਾਇਆ ਜਲ ਕੰਬਲ ਰਹਿਤਾ ਹੈ। ਮਾਇਆ ਦੇ ਵਿੱਚ ਸਤਸੰਗ ਜੀ ਐਨ ਨਿਰਲੇਪ ਰਹਿੰਦੇ ਨੇ ਜਿਵੇਂ ਜਲ ਵਿੱਚ ਖੜਾ ਕਮਲ। ਪਾਣੀ ਪਾ ਦਿਓ ਉਵੇਂ ਜਿਵੇਂ ਛੇਤੀ ਜਾਣੇ ਬੂੰਦਾਂ ਥੱਲੇ ਡਿੱਗ ਪੈਣਗੀਆਂ। ਖੜਾ ਪਾਣੀ ਚ ਹੈ ਲੇਕਿਨ ਹੈ ਅਭਿੱਜ। ਇਸ ਤਰ੍ਹਾਂ ਖੜੇ ਨੇ ਉਹ ਦੁਨੀਆਂ ਦੇ ਵਿੱਚ ਮਹਾਤਮਾ, ਲੇਕਿਨ ਮਾਇਆ ਚ ਭਿੱਜੇ ਹੋਏ ਨਹੀਂ ਹਨ। ਮਨ ਨੀ ਉਹਨਾਂ ਦਾ ਮਾਇਆ ਦੇ ਵਿੱਚ, ਸਤਸੰਗ ਹੀ ਭਿੱਜਿਆ। ਨਿਰਲੇਪ ਨੇ ਜਿਉਂ ਕਮਲ ਰਹੇ ਵਿੱਚ ਪਾਣੀ ਹੈ, ਨਾਲ ਹੀ ਸਤਸੰਗ ਜੀ ਭੋਜਨ ਗੋਪਾਲ ਕੀਰਤਨ। ਭੋਜਨ ਜਿੱਥੇ ਉਹ ਕਿਣਕਾਂ ਛਕਦੇ ਨੇ ਉਹ ਵੀ ਤੁੱਛ ਅਲਪ ਅਲਪ ਆਹਾਰ ਸੁਰਸੀ ਨਿੰਦਾ ਦਇਆ ਸ਼ਿਮਾ ਤਨ ਪ੍ਰੀਤ। ਦਇਆ ਤੇ ਖਿਮਾ ਦੇ ਨਾਲ ਪ੍ਰੀਤੀ ਹੈ। ਭੋਜਨ ਅੱਠ ਪਹਿਰਾ ਬਿਲਕੁਲ ਥੋੜਾ ਛਕਣਾ ਤੇ ਮਨ ਨੂੰ ਵੀ ਸੁਣਾਉਂਦੇ ਨੇ ਸਤਸੰਗ ਜੀ। ਜਿਹੜਾ ਕੀਰਤਨ ਇਹ ਵੀ ਭੋਜਨ, ਮਨ ਦੀ ਖੁਰਾਕ ਹੈ। ਤਨ ਦੀ ਖੁਰਾਕ ਤਾਂ ਭੋਜਨ ਹੈ ਹੀ। ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਓ। ਐਸਾ ਜਿਹੜਾ ਸਤਸੰਗ ਜੀ ਇਸ਼ਨਾਨ ਵੀ ਕਰਾਉਂਦੇ ਸਰੀਰ ਦਾ, ਸਭ ਰਸ ਮਿੱਠੇ ਮੰਨਿਆ ਸੁਣਿਆ ਸਾ ਲੋਣੇ, ਖੱਟ ਤੁਰਸੀ ਮੁਖ ਬੋਲਣਾ ਮਾਰਨ ਨਾਦ ਕੀਏ। ਇਹ ਭੋਜਨ ਛਕਾਉਂਦੇ ਨੇ, ਕੀਰਤਨਾ ਕਰਨਾ ਜਿਹੜਾ ਇਹ ਮਸਾਲਿਆਂ ਵਾਲੇ ਭੋਜਨ ਛਕਾਉਣੇ ਨੇ ਮਨ ਨੂੰ। ਇਸੇ ਤਰ੍ਹਾਂ ਸਤਸੰਗ ਜੀ ਸਭ ਰਸ ਮਿੱਠੇ ਮੰਨਿਆ, ਨਾਮ ਦਾ ਮੰਨਣ ਕਰਨਾ ਮਿੱਠੇ ਭੋਜਨ ਨੇ। ਸੁਣਿਆ ਸਾ ਲੋਣੇ, ਜਿਹੜਾ ਸੁਣਨਾ ਨਾਮ ਨੂੰ ਇਹ ਸਲੂਣੇ ਭੋਜਨ ਨੇ, ਇਹ ਛਕਾਉਂਦੇ ਹਨ। ਇਹ ਚੌਥੀ ਨਿਸ਼ਾਨੀ ਆ ਉਹਨਾਂ ਦੀ।
ਉਪਦੇਸ਼ਨ ਸਮਿੱਤਰ ਸਤਰਾ ਭਗਵੰਤ ਭਗਤ ਭਾਵਨੀ।
ਆ ਪੰਜਵੀਂ ਨਿਸ਼ਾਨੀ ਆ ਕਿ ਉਪਦੇਸ਼ਨ ਸਮਿੱਤਰ ਸਤਰਾ। ਦੁਸ਼ਮਣ ਤੇ ਮਿੱਤਰ ਨੂੰ ਇੱਕੋ ਜਿਹਾ ਉਪਦੇਸ਼ ਦਿੰਦੇ ਨੇ, ਕੰਨਾ ਵਾਟੀ ਕੁਰੂ ਨਹੀਂ ਕਰਦੇ ਵੀ ਆ ਜਾ ਤੈਨੂੰ ਫਖਰਾ ਦੇਊ, ਇਹ ਨੀ, ਇਹ ਮੈਨੂੰ ਵੱਧ ਘੱਟ ਬੋਲਦਾ, ਇਹਨੂੰ ਨੀ ਉਪਦੇਸ਼ ਦੇਣਾ। ਉਪਦੇਸ਼ਨ ਸਮਿੱਤਰ ਸਤਰਾ ਭਗਵੰਤ ਭਗਤ ਭਾਵਨੀ, ਔਰ ਭਗਵੰਤ ਦੀ ਭਗਤੀ ਦੇ ਉੱਤੇ ਭਾਵਨਾ ਹੈ ਉਹਨਾਂ ਨੂੰ, ਹੋਰ ਕਿਸੇ ਤੇ ਭਾਵਨਾ ਨਹੀਂ ਰੱਖਦੇ, ਹਰ ਵੇਲੇ ਭਗਤੀ ਜੁੜੇ ਰਹਿੰਦੇ। ਜੇ ਕੋਈ ਉਪਦੇਸ਼ ਲੈਣ ਵਾਲਾ ਆ ਜਾਂਦਾ ਹੈ, ਚਾਹੇ ਉਹ ਦੁਸ਼ਮਣ ਹੈ ਚਾਹੇ ਉਹ ਮਿੱਤਰ ਹੈ, ਸਾਰਿਆਂ ਨੂੰ ਇੱਕੋ ਜਿਹਾ ਉਪਦੇਸ਼ ਦਿੰਦੇ, ਇਹ ਪੰਜਵੀਂ ਨਿਸ਼ਾਨੀ ਹੈ।
ਪਰ ਨਿੰਦਾ ਨੈ ਸਰੋਤ ਸਰਵਨ ਆਪ ਤਿਆਗ ਸਗਰ ਏਨ ਕਹਿ।
ਆ ਛੇਵੀਂ ਨਿਸ਼ਾਨੀ ਆ ਖਾਲਸਾ ਜੀ ਸੰਤਾਂ ਦੀ, ਦੇਖ ਲੋ ਭਾਵਾ ਧੀਰੋ ਨੂੰ ਦੱਸ ਰਹੇ ਨੇ। ਪੜੋ ਪੰਗਤੀ ਇਹ।
ਪਰ ਨਿੰਦਾ ਨੈ ਸਰੋਤ ਸਰਵਨ,
ਪਰ ਨਿੰਦਾ ਨੈ ਸਰੋਤ ਸਰਵਨ ਆਪ ਤਿਆਗ ਸਗਲ ਰੇਨ ਕਹਿ। ਕੰਨਾਂ ਵਿੱਚ ਪਰਾਈ ਨਿੰਦਿਆ ਨੀ ਕਦੇ ਵੀ ਸੁਣਦੇ, ਭੁੱਲ ਕੇ ਵੀ ਕੀ ਗੱਲ ਨਹੀਂ ਸੁਣਦੇ। ਜੇ ਕੋਈ ਕੋਲੇ ਆ ਕੇ ਕਹਿਣ ਲੱਗ ਜਾਂਦਾ ਨਿੰਦਿਆ, ਫਿਰ ਕੰਨ ਬੰਦ ਕਰ ਲੈਂਦੇ ਹੈ, ਨਹੀਂ। ਆਪ ਤਿਆਗ ਸਗਲ ਰੇਣਕ ਹੈ, ਆਪਾ ਭਾਵ ਤਿਆਗ ਕੇ ਸਾਰਿਆਂ ਦੀ ਧੂੜੀ ਬਣੇ ਹੋਏ ਨੇ, ਤਾਂ ਨਹੀਂ ਸੁਣਨੀ ਜਾਂਦੀ ਨਿੰਦਿਆ। ਜਦ ਕੁਛ ਆਪਣੇ ਆਪ ਆਪਾਂ ਬਣ ਜਾਈਏ, ਫਿਰ ਆਪਾਂ ਸੋਚਦੇ ਰਹਿੰਦੇ ਹਾਂ ਵੀ ਫਲਾਣੇ ਨਾਲ ਮੈਂ ਚੰਗਾ ਹੈ, ਫਲਾਣੇ ਨਾਲ ਮੈਂ ਮਾੜਾ, ਫਲਾਣੇ ਨਾਲ ਮੈਂ ਨੀਵਾਂ, ਫਲਾਣੇ ਨਾਲ ਮੈਂ ਉੱਚਾ, ਐਂ ਵਿਚਾਰਾਂ ਕਰਦਾ ਰਹਿੰਦਾ ਮਨ ਅੰਦਰ। ਫਲਾਣੇ ਨਾਲ ਵੱਧ ਪੜ੍ਹਿਆ ਹੋਇਆ, ਫਲਾਣਾ ਮੇਰੇ ਤੋਂ ਘੱਟ ਹੈ, ਉਹਨੂੰ ਮੈਂ ਕੀ ਸਮਝਦਾ, ਉਹ ਦੂਜਾ ਜਿਹੜਾ ਮੇਰੇ ਤੋਂ ਜ਼ਿਆਦੇ ਆ ਉਹਨੂੰ ਮੈਂ ਚੁਸਤੀ ਨਾਲ ਸਿੱਟ ਲੂੰਗਾ, ਇੰਨੀਆਂ ਜੀਆਂ ਸਤਸੰਗਤ ਜੀ ਇਹ ਚਿਤਵਦਾ ਰਹਿੰਦਾ ਮਨ ਹੈ। ਮਨ ਦੀਆਂ ਕਰਤੂਤਾਂ ਬਹੁਤ ਉਲਟ ਨੇ। ਸੋ ਉਹਨਾਂ ਨੇ ਪਹਿਲਾਂ ਹੀ ਮਹਾਤਮਾ ਦੀ ਛੇਵੀਂ ਨਿਸ਼ਾਨੀ ਹੈ ਆਪ ਤਿਆਗ ਸਗਲ ਰੇਣਕ ਹੈ, ਆਪਾ ਭਾਵ ਹੰਕਾਰ ਹੋਮੈ ਤਿਆਗ ਦਿੱਤੀ ਹੈ, ਸਾਰਿਆਂ ਦੀ ਧੂੜੀ ਬਣੇ ਹੋਏ ਨੇ, ਇਸ ਕਰਕੇ ਕੰਨਾਂ ਦੇ ਨਾਲ ਪਰਾਈ ਨਿੰਦਿਆ ਸੁਣਦੇ ਹੀ ਨਹੀਂ ਕਦੇ, ਭੁੱਲ ਕੇ ਵੀ। ਇਹ ਛੇ ਨਿਸ਼ਾਨੀਆਂ ਸੰਤ ਦੀਆਂ ਨਹੀਂ ਮਹਾਰਾਜ ਕਹਿੰਦੇ, ਭਾਵਾ ਧੀਰੋ ਜਿਹਦੇ ਵਿੱਚ ਇਹ ਨਿਸ਼ਾਨੀਆਂ ਹੋਣਗੀਆਂ ਉਹ ਸਮਝਣੀ ਵੀ ਸੰਪੂਰਨ ਸੰਤ ਬ੍ਰਹਮ ਗਿਆਨੀ ਹੈ।
ਖੱਟ ਲਖਨ ਪੂਰਨ ਪੁਰਖ ਹੈ ਨਾਨਕ ਨਾਮ ਸਾਧ ਸਵਜਨ।
ਮਹਾਰਾਜ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਨਾਨਕ ਨਾਮ ਸਾਧ ਸਵਜਨ ਹੈ, ਖੱਟ ਲਖਨ ਪੂਰਨ ਪੁਰਖ ਹੈ। ਇਹ ਪੂਰਨ ਪੁਰਖਾਂ ਦੇ ਛੇ ਲਕਸ਼ਣ ਨੇ, ਉਹਨਾਂ ਦਾ ਨਾਂ ਸਾਧ ਸਵਜਨ, ਸਾਧੂ ਸੱਜਣ ਉਹਨਾਂ ਦਾ ਨਾਂ ਹੈ। ਉਹਨਾਂ ਨੂੰ ਕਿਹਾ ਭਾਈ ਆਏ ਮਿਲ ਗੁਰਸਿੱਖ, ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ। ਕਿਤੇ ਗੁਰਸਿੱਖ ਕਿਹਾ ਹੈ, ਕਿਤੇ ਸੰਤ ਕਿਹਾ, ਕਿਤੇ ਸਾਧੂ ਕਿਹਾ ਹੈ, ਕਿਤੇ ਸੱਜਣ ਕਿਹਾ ਹੈ। ਸੋ ਸਤਸੰਗਤ ਜੀ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੇਰਾ, ਹੋ ਸੰਭਲ ਥੱਕੀ ਜੋ ਕਦੇ ਨਾ ਬੋਲੇ ਕੌਰਾ। ਬੇਅੰਤ ਸਤਸੰਗਤ ਜੀ ਸ਼ਬਦਾਂ ਦੇ ਨਾਲ ਇਹੋ ਜਿਹੇ ਸਾਧੂ ਸੰਤਾਂ ਨੂੰ ਸਤਿਕਾਰਿਆ ਹੈ ਗੁਰੂ ਸਾਹਿਬ ਨੇ।
ਚੌਪਈ ਸਿਮਰੈ ਰਾਮ ਲਖੇ ਸਭ ਮਾਹੀ।
ਸਾਰਿਆਂ ਚ ਸਤ ਸੰਗਤ ਜੀ ਜਾਣ ਕੇ ਪਰਮੇਸ਼ਰ ਸਿਮਰਨ ਕਰਦੇ ਨੇ ਸੰਤ।
ਦੁੱਖ ਸੁੱਖ ਮੈਂ ਸਮਾ, ਦੁੱਖ ਸੁੱਖ ਮੈਂ ਸਮ ਸਦਾ ਰਹਾਈ।
ਦੁੱਖ ਸੁੱਖ ਦੇ ਵਿੱਚ ਇੱਕ ਜੀ ਬਿਰਤੀ ਰੱਖਦੇ ਨੇ, ਸੁੱਖ ਵਿੱਚ ਆ ਕੇ ਚਾਹ ਮਿਲਦੇ ਨੀ ਮਨ ਉਹਨਾਂ ਦੇ, ਤੇ ਦੁੱਖ ਵਿੱਚ ਘਬਰਾਉਂਦੇ ਨਹੀਂ।
ਜੋ ਨਿਰਮਲ ਨਿਰਵੈਰ ਨਿਰਾਲਾ,
ਜੋ ਵਾਹਿਗੁਰੂ ਨਿਰਲੇਪ ਰਹਿਣ ਵਾਲਾ ਨਿਰਮਲ ਉਜਲ ਹੈ,
ਜੁੜੇ ਰਹੇ ਤੇ ਸੋ ਸਭ ਕਾਲਾ,
ਉਹ ਨਿਰਵੈਰ ਸਰੂਪ ਪਰਮੇਸ਼ਰ ਵਿੱਚ ਜੁੜੀ ਰਹਿੰਦੀ ਹੈ। ਉਹਨਾਂ ਸੰਤਾਂ ਦੀ ਬਿਰਤੀ
ਸਭ ਜੀਵਨ ਪੈ ਪਰ ਦਇਆ ਕਰਨ ਤੇ,
ਸਾਰਿਆਂ ਜੀਵਾਂ ਤੇ ਦਇਆ ਕਰਦੇ ਹਨ। ਉਹ
ਕਾਮ ਕ੍ਰੋਧ ਕਰ ਨਹੀਂ ਲਿਪਣਤੇ,
ਕਾਮ ਕ੍ਰੋਧ ਦੇ ਨਾਲ ਲਿਬੜਦੇ ਨਹੀਂ ਮਨ ਉਹਨਾਂ ਦੇ ਕਦੇ ਵੀ। ਸਤਸੰਗ ਜੀ ਕੋਈ ਪਾਣੀ ਦੇ ਕਿਨਾਰੇ ਮਹਾਤਮਾ ਤੁਰੇ ਜਾਣ, ਠੂਹਾ ਰੁੜਿਆ ਜਾਵੇ, ਉਹ ਡੰਗ ਮਾਰਦਾ ਜਿਹੜਾ ਪਿਛਲੇ ਜੀ ਪੂਛ ਜੀ ਹੁੰਦੀ ਆ, ਉਹਦੀ ਬਿੱਛੂ ਜੀ ਨੂੰ ਕਹਿੰਦੇ ਆ, ਉਹ ਮਹਾਤਮਾ ਨੂੰ ਤਰਸ ਆਇਆ ਵਿਚਾਰਾ ਰੁੜਿਆ ਜਾਂਦਾ, ਇਹਨੇ ਤਾਂ ਡੁੱਬ ਜਾਣਾ ਪਾਣੀ ਚ। ਜਦ ਕੱਢਣ ਉਹਨੂੰ ਹੱਥ ਨਾਲ, ਜਦੀ ਡੰਗ ਮਾਰੇ, ਜਦ ਕੱਢਣ ਡੰਗ ਮਾਰੇ, ਉਹ ਮਹਾਤਮਾ ਦੇ ਸਾਥੀ ਕਹਿੰਦੇ ਸੰਤ ਜੀ ਤੁਸੀਂ ਕਾਹਤੇ ਇਹ ਕੰਮ ਕਰਦੇ ਹੋ? ਕਹਿੰਦੇ ਕਿਉਂ? ਕਹਿੰਦੇ ਤੁਹਾਡੇ ਡੰਗ ਮਾਰਦਾ ਤੁਹਾਡੀ ਤਕਲੀਫ ਹੋ ਰਹੀ ਆ ਤੁਹਾਨੂੰ। ਕਹਿੰਦੇ ਤਕਲੀਫ ਤਾਂ ਵਾਕਈ ਹੋ ਰਹੀ ਹੈ, ਪਰ ਇਹਦੀ ਆਦਤ ਦੇਖੋ, ਜਦ ਇਹ ਨਹੀਂ ਆਪਣੀ ਆਦਤ ਛੱਡਦਾ, ਮੈਂ ਆਪਣੀ ਆਦਤ ਕਿਉਂ ਛੱਡਾਂ? ਚਾਹੇ ਚੰਗੀ ਆ ਚਾਹੇ ਮਾੜੀ ਆ, ਚੰਗੀ ਮਾੜੀ ਵੱਖਰੀ ਹੈ, ਉਹ ਮਗਰੋਂ ਸੋਚਣੀ ਹੈ। ਇਹ ਆਪਦੀ ਡੰਗ ਮਾਰਨ ਦੀ ਆਦਤ ਨਹੀਂ ਛੱਡਦਾ, ਮੈਂ ਆਪਦੇ ਪਰਉਪਕਾਰ ਕਰਨ ਦੀ ਆਦਤ ਕਿਉਂ ਛੱਡਾਂ ਜਿਹੜੀ ਮੈਨੂੰ ਗੁਰੂ ਤੋਂ ਮਿਲੀ ਹੈ? ਜੇ ਮੈਂ ਆਦਤ ਛੱਡਦੇ ਹਾਂ ਤਾਂ ਮੇਰਾ ਗੁਰੂ ਕਮਜ਼ੋਰ, ਇਹਦਾ ਗੁਰੂ ਫਿਰ ਬਲੀ ਹੋ ਗਿਆ, ਜਿਹੜਾ ਇਹਨੂੰ ਬੜਾ ਉਪਦੇਸ਼ ਪੱਕਾ ਦਿੱਤਾ ਉਹਨੇ। ਕੱਢ ਕੇ ਹਟਿਆ ਸਤਸੰਗ ਜੀ ਮਹਾਤਮਾ, ਕਹਿੰਦਾ ਕੋਈ ਨੀ ਨਵਾਰ ਲੈਣ ਦਿਓ ਡੰਗ। ਇਸੇ ਤਰ੍ਹਾਂ ਸਤਸੰਗ ਜੀ ਇੰਨੀ ਬਿਰਤੀ ਉੱਚੀ ਰੱਖਣੀ ਬੜੀ ਔਖੀ ਹੈ।
ਜਿਉਂ ਜਲ ਕਮਲ ਅਲੇਪ ਸਦੀਵੇ,
ਸਦਾ ਜਲ ਜਿਵੇਂ ਨਿਰਲੇਪ ਰਹਿੰਦਾ, ਕਮਲ ਐ ਉਜਲ ਨਿਰਲੇਪ ਰਹਿੰਦੇ ਨੇ।
ਸਤਰ ਮਿੱਤਰ ਉਪਦੇਸ਼ ਕਥੀਵੇ,
ਦੁਸ਼ਮਣ ਤੇ ਮਿੱਤਰ ਨੂੰ ਸਾਰਿਆਂ ਨੂੰ ਇੱਕੋ ਜਿਹਾ ਉਪਦੇਸ਼ ਦਿੰਦੇ,
ਪਰ ਨਿੰਦਾ ਨਾ ਸੁਣੇ ਸੁਣਾਵੇ,
ਨਾ ਸੁਣਦੇ ਨੇ ਨਿੰਦਿਆ ਨਾ ਸੁਣਾਉਂਦੇ ਨੇ ਕਿਸੇ ਨੂੰ ਨਿੰਦਿਆ।
ਨਿਮਰੀ ਮਨ ਖੱਟ ਲਖਣ ਪਾਵੇ,
ਇਹ 6 ਲਕਸ਼ਣ ਨੇ, ਨਿਮਰਤਾ ਵਾਲਾ ਸੁਭਾਅ ਹੁੰਦਾ ਮਹਾਤਮਾ ਦਾ।
ਇੰਤੇ ਪਰਖ ਲੇਪ ਬੁੱਧਵਾਨ,
ਜਿਹੜਾ ਸਿਆਣਾ ਬੁੱਧਵਾਨ ਹੈ ਇਹਨਾਂ ਤੋਂ ਇਹ ਲੱਛਣਾਂ ਤੋਂ ਪਰਖ ਲੈਂਦਾ ਹੈ ਕਿ ਸਾਧੂ ਸੰਤ ਹੈ ਇੱਕ ਨਹੀਂ।
ਸੋਈ ਸਾਧ ਬ੍ਰਿੰਦ ਗੁਣਵਾਨ,
ਉਹ ਹੈ ਭਾਵਾ ਧੀਰੋ ਸਾਧੂ, ਬਹੁਤ ਗੁਣਾ ਦੇ ਸਹਿਤ ਭਰਪੂਰ।
ਤਿਨ ਕੀ ਸੰਗਤ ਦੁਰਮਤ ਹਰੇ,
ਇਹੋ ਜਿਹੇ ਮਹਾਤਮਾ ਦੀ ਸੰਗਤ ਸਾਡੀ ਦੁਰਮਤ ਨੂੰ ਨਾਸ਼ ਕਰ ਦਿੰਦੀ ਹੈ। ਸੋ ਖਾਲਸਾ ਜੀ, ਆਹ ਗੁਰੂ ਨਾਨਕ ਦੇਵ ਜੀ ਘਰ ਸੰਗਤ ਹੈ ਆਪਾਂ ਕਰ ਰਹੇ। ਜੇ ਆਪਾਂ ਇੱਥੇ ਆਵਾਂਗੇ ਤਦੇ ਹੀ ਪਤਾ ਲੱਗੂ ਵੀ ਨਿਸ਼ਾਨੀਆਂ ਗੁਰਮੁਖਾਂ ਦੀਆਂ ਕਈਆਂ ਜੀਆਂ ਹੁੰਦੀਆਂ। ਜੇ ਨਹੀਂ ਵਿਚਾਰਾਂਗੇ ਕਥਾ ਵਾਰਤਾ, ਨਹੀਂ ਸੰਗਤ ਚ ਆਵਾਂਗੇ ਖਾਲਸਾ ਜੀ, ਆ ਕਿੱਥੋਂ ਪਤਾ ਲੱਗੂ ਆਪਾਂ ਨੂੰ? ਧਾਰਨਾ ਤਾਂ ਅਗਲੇ ਵਸਤਾ ਰਹੇਗੀ, ਜੇ ਸੁਣਾਂਗੇ ਫਿਰ ਕਦੇ ਤਾਂ ਮਨ ਵਿਚਾਰੇਗਾ ਹੀ, ਮਨਾ ਤਾਂ ਆਹ ਸੁਣੀਆਂ ਸੀ, ਕੁਛ ਤਾਂ ਇਹਦੇ ਵਿੱਚੋਂ ਆਪਾਂ ਗ੍ਰਹਿਣ ਕਰ ਲਈਏ। ਜੇ ਥੋੜੀਆਂ ਥੋੜੀਆਂ ਵੀ ਗ੍ਰਹਿਣ ਖੱਟ ਕੇ ਜਾਵਾਂਗੇ ਸੱਚ ਸੰਸਾਰ ਤੋਂ ਕੁਛ ਨਾ ਕੁਛ। ਸੋ ਆਪ ਜੀ ਦੱਸਦੇ ਹਨ,
ਸੇਵੇ ਗਿਆਨ ਪ੍ਰਾਪਤੀ ਕਰੇ।
ਇਉਂ ਸਤਸੰਗਤ ਜੀ ਮਹਾਰਾਜ ਕਹਿੰਦੇ, ਹੇ ਭਾਈ ਭਾਵਾ ਧੀਰੋ, ਇਹੋ ਜਿਹੇ ਸੰਤ ਦੀ ਜਿਹੜਾ ਕੋਈ ਸੇਵਾ ਕਰੂ ਉਹਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ।
ਸੁਣ ਹਰਖਿਓ ਧੀਰੋ ਕਰ ਗਯੋ,
ਧੀਰੋ ਤਾਂ ਬਹੁਤ ਹੀ ਖੁਸ਼ ਹੋਇਆ ਮਹਾਰਾਜ ਤੋਂ ਉਪਦੇਸ਼, ਛੇਵੇਂ ਪਾਤਸ਼ਾਹ ਤੋਂ ਲੈ ਕੇ ਆਪਣੇ ਨਗਰ ਉਜੈਨ ਨੂੰ ਚਲਿਆ ਗਿਆ।
ਸਭ ਲੱਖਣ ਸਭ ਧਾਰਤ ਪਯੋ,
ਜੋ ਸੰਤਾਂ ਵਾਲੇ ਲੱਖਣ ਸੀ ਆਪ ਧਾਰਨ ਲੱਗ ਗਿਆ, ਵੀ ਮਹਾਰਾਜ ਨੇ ਆਹ ਨਿਸ਼ਾਨੀਆਂ ਦੱਸੀਆਂ, ਉਹ ਸਾਰੇ ਗੁਣ ਧਾਰ ਲਏ ਉਸਨੇ।
ਮੇਲ ਬਡੋ ਸਿੱਖਪੁਰ ਬੁਰਹਾਨ,
ਕਿਉਂ ਸਤ ਸੰਗਤ ਜੀ ਸ਼ਸਤਰ ਤੀਖਣ ਕਾਟ ਡਾਰਿਓ, ਮਨ ਨਾ ਕੀਨੋ ਰੋਸ, ਕਾਜ ਆਖੋ ਲੇ ਸਵਾਰਿਓ, ਤਿਲ ਨਾ ਦੀਨੋ ਦੋਸ਼। ਮਾਰੂ ਰਾਗ ਵਿੱਚ ਸਤਸੰਗ ਜੀ ਸ਼ਬਦ ਚਾਹੁੰਦਾ ਹੈ। ਕੋਈ ਮਹਾਤਮਾ ਸੀ ਸਤ ਸੰਗਤ ਜੀ, ਉਹਨਾਂ ਨੂੰ ਨਾ ਕਿਣਕਾ ਕਿਣਕਾ ਕਰਕੇ ਕੱਟ ਦਿੱਤਾ ਕਿਸੇ ਨੇ, ਪਰ ਫੇਰ ਵੀ ਉਹਦੇ ਤੇ ਦੋਸ਼ ਨਹੀਂ ਲਾਇਆ ਸੰਤਾਂ। ਚੰਗੇ ਕਮਾਈ ਵਾਲੇ ਮਹਾਤਮਾ ਸੀ ਜੇ, ਜਿਨ੍ਹਾਂ ਦੇ ਇਹੋ ਜਿਹੇ ਲੱਛਣ ਜਿਹੜੇ ਆਪਾਂ ਪੜ੍ਹੇ ਸੁਣੇ, ਇਹਨਾਂ ਜੀਆਂ ਨਿਸ਼ਾਨੀਆਂ ਸੀ ਉਹਨਾਂ ਦੀਆਂ, ਗੁਣਵਾਨ ਸਨ। ਕਿਸੇ ਸਤਸੰਗ ਜੀ ਭੋਲੇ ਭਾਲੇ ਜ਼ਿਮੀਦਾਰ ਨੇ, ਉਹਨਾਂ ਕੋਲੇ ਆਪਣਾ ਬੱਚਾ ਪੜ੍ਹਨੇ ਪਾਤਾ, ਅੱਗੇ ਸਤਸੰਗ ਜੀ ਸਕੂਲ ਕਾਲਜ ਕਿੱਥੇ ਹੁੰਦੇ ਸੀ। ਸਾਰੀ ਦੁਨੀਆਂ ਦੀ ਵਿੱਦਿਆ ਧਾਰਮਿਕ ਸਥਾਨਾਂ ਚੋਂ ਨਿਕਲੀ ਹੈ, ਮੰਦਰਾਂ ਚੋਂ ਨਿਕਲੀ, ਮਸਜਿਦਾਂ ਚੋਂ ਨਿਕਲੀ, ਚਰਚਾਂ ਚੋਂ ਨਿਕਲੀ, ਪੁੱਛ ਲਓ ਉਹਨਾਂ ਲੋਕਾਂ ਨੂੰ ਵੀ ਜਾ ਕੇ। ਆਪਣੇ ਵੀ ਗੁਰੂ ਘਰ ਸਾਧਾਂ ਡੇਰਿਆਂ ਦੇ ਵਿੱਚ ਸਤਸੰਗ ਜੀ ਪੜ੍ਹਾਇਆ ਕਰਦੇ ਸੀ। ਉਹ ਜ਼ਿਮੀਦਾਰ ਨੇ ਸੋਚਿਆ ਮੇਰਾ ਬੱਚਾ ਕੋਈ ਪੜ੍ਹ ਜੂ, ਸੰਤਾਂ ਨੂੰ ਕਹਿੰਦਾ ਮਹਾਰਾਜ ਇਹਨੂੰ ਪੜ੍ਹਾ ਦਿਓ। ਕਹਿੰਦੇ ਚੰਗਾ ਭਾਈ ਪੜ੍ਹਾ ਦਿੰਦੇ, ਕੋਲੇ ਰੱਖ ਲਿਆ, ਅਕਸ ਨੂੰ ਸੇਵਾ ਤਾਂ ਕਰਨੀ ਸੀ। ਜਦ ਸਤਸੰਗ ਜੀ 6 ਮਹੀਨੇ ਹੋ ਗਏ, ਬੱਚਾ ਬੜਾ ਸਿਆਣਾ, ਜੋ ਮਹਾਂ ਸੰਤ ਪੜ੍ਹਾਉਣ ਉਹ ਛੇਤੀ ਕੰਠ ਕਰ ਲਿਆ ਕਰੇ। ਮਹਾਤਮਾ ਬੜੇ ਖੁਸ਼ ਹੋਏ, ਕਹਿੰਦੇ ਵੀ ਇਹਦਾ ਕੋਈ ਪੂਰਵਲਾ ਕਰਮ ਹੈ ਸਾਡੇ ਨਾਲ ਸੰਯੋਗ, ਇਹ ਤਾਂ ਤਰੱਕੀ ਕਰਨ ਵਾਲਾ ਬਾਲਕ ਹੈ। ਜਦ ਸਤਸੰਗੀ 6 ਮਹੀਨੇ ਹੋ ਗਏ, ਜੱਟ ਦਾ ਸਤਸੰਗੀ ਕੋਈ ਮੇਲੀ ਸੀ, ਉਹ ਮਿਲਣ ਆਇਆ, ਕਹਿੰਦਾ ਸੁਣਾ ਬਈ ਤੇਰਾ ਮੁੰਡਾ ਨੀ ਦੀਂਦਾ ਘਰ? ਕਹਿੰਦਾ ਵੀ ਸੰਤਾਂ ਕੋਲੇ ਪੜ੍ਹਨੇ ਪਾਇਆ। ਕਹਿੰਦਾ ਅੱਛਾ, ਇਹ ਕਿੱਧਰ ਤੋਰਤਾ ਤੂੰ ਆਪਦੇ ਮੁੰਡੇ ਨੂੰ? ਕਹਿੰਦਾ ਸਾਧ ਬਣਾਉਣਾ? ਕਹਿੰਦਾ ਨਹੀਂ, ਸਾਧ ਤਾਂ ਨੀ ਬਣਾਉਣਾ, ਪੜ੍ਹਨ ਨਾਲ ਕੁਛ ਅਕਲ ਆ ਜਾਂਦੀ ਹੈ ਤਾਂ ਮੈਂ ਭੇਜਤਾ। ਕਹਿੰਦਾ ਸਾਧਾਂ ਦਾ ਵੀ ਇਤਬਾਰ ਕਰੀਦਾ, ਤੇਰੇ ਮੁੰਡੇ ਨੂੰ ਲੈ ਕੇ ਗਾਹਾਂ ਹੋਊ ਸਾਧ, ਤੂੰ ਜਿਹਾ ਜਿਹਾ ਤੇਰੇ ਜੰਮਿਆ ਮੁੰਡਾ ਜਿਹਾ ਜਿਹਾ ਨਾ ਮੰਨਿਆ। ਹੁਣ ਬੱਚੇ ਹੁੰਦੇ ਆ ਪਿਆਰੇ, ਚਾਹੇ 5 ਹੋਣ 7 ਹੋਣ, ਮਾਈਆਂ ਕਦੇ ਨੀ ਦਿੰਦੀਆਂ ਸਾਧਾਂ ਨੂੰ। ਸ਼ਰਾਬੀ ਕਬਾਬੀ ਭਾਵੇਂ ਲੱਖ ਬਣ ਜਾਣ, ਚੋਰ ਡਾਕੂ ਬਣ ਜਾਣ, ਚੰਗੇ ਕੰਮ ਸਤਸੰਗ ਜੀ ਕਿੱਥੇ ਦਿੱਤਾ ਜਾਂਦਾ? ਜਦ ਹੀ ਸਤਸੰਗ ਜੀ ਉਹ ਭੋਲਾ ਜੱਟ ਸੀ, ਕਹਿੰਦਾ ਫੇਰ? ਕਹਿੰਦਾ ਹੁਣ ਹੀ ਛਡਾ ਲਾ ਸਾਧ ਕੋਲੋਂ ਮੁੰਡੇ ਨੂੰ, ਕੀ ਲੈਣਾ ਐਵੇਂ ਨਾ ਭੇਜਿਆ ਕਰ ਉੱਥੇ। ਅਗਲੇ ਦਿਨ ਗਿਆ ਸਤਸੰਗ ਜੀ, ਕਹਿੰਦਾ ਸੰਤ ਜੀ ਮੱਥਾ ਟੇਕਿਆ, ਕਹਿੰਦੇ ਜੀ ਘਰ ਵਿੱਚ ਕਾਰ ਵਿਹਾਰ ਬਹੁਤ ਹੁੰਦਾ, ਮੈਂ ਇਕੱਲਾ, ਮੇਰੇ ਕੋਲ ਸਰਦਾ ਨੀ ਜੀ, ਇਹ ਬੱਚੇ ਨੂੰ ਮਾਰਾ ਹੁਣ ਛੁੱਟੀ ਦੇ ਦਿਓ, ਪੜ੍ਹ ਲਿਆ ਬਥੇਰਾ। ਸੰਤ ਕਹਿੰਦੇ ਵੀ ਹਲੇ ਤਾਂ ਇਹ ਕੁਝ ਵੀ ਨਹੀਂ, ਥੋੜਾ ਹੀ ਪੜ੍ਹਿਆ, ਸਿਆਣਾ ਜੇ ਪੜ੍ਹ ਜਾਵੇ ਹੋਰ ਤਾਂ ਬਹੁਤ ਹੀ ਹੈ, ਚੰਗਾ। ਹੁਣ ਪਰਉਪਕਾਰ ਤਾਂ ਸਾਧੂ ਦਾ ਕੰਮ ਹੈ ਕਰਨਾ। ਕਹਿੰਦੇ ਵੀ ਐ ਨਾ ਕਰ, ਤੂੰ ਇਸ ਨੂੰ ਹੁਣ ਪੜ੍ਹਨੋ ਨਾ ਹਟਾ, ਪੜ੍ਹ ਲੈਣ ਦੇ। ਕਹਿੰਦਾ ਜੀ ਸਰਦਾ ਹੀ ਨਹੀਂ ਘਰ ਭੋਲਾ ਵੀ, ਉਹ ਪੱਕਾ ਕੀਤਾ ਸੀ ਕੁਸੰਗੀ ਦਾ ਮਿੱਤਰ ਦਾ, ਵੀ ਲਿਆ ਆਪਦੇ ਮੁੰਡੇ ਨੂੰ ਮੁੜ ਕੇ ਨਾ ਡੇਰੇ ਚ ਵੰਡ ਦੇ। ਸੰਤਾਂ ਨੇ ਸਤਸੰਗ ਜੀ ਦਿਆ ਆਈ, 500 ਕੱਢ ਕੇ ਆਸਣ ਦੇ ਥੱਲਿਓ ਜੱਟ ਦੇ ਹੱਥ ਤੇ ਰੱਖਤਾ। ਕਹਿੰਦੇ ਲੈ ਇਹਦੇ ਥੋਂ ਕੋਈ ਕੰਮ ਆ ਰੱਖ ਲਾ ਸੀਰੀ, ਇਹ ਬੱਚੇ ਦੀ ਜ਼ਿੰਦਗੀ ਨਾ ਖਰਾਬ ਕਰ, ਇਹਨੂੰ ਪੜ੍ਹ ਲੈਣ ਦੇ। ਕਹਿੰਦਾ ਨਹੀਂ ਜੀ ਨਹੀਂ, ਮੈਂ ਨਹੀਂ ਪੈਸੇ ਲੈਣੇ। ਨਾ ਬਈ ਤੂੰ ਇਉਂ ਨਾ ਕਰ, 100 ਹੱਥ ਤੰਗ ਹੁੰਦੇ ਆ ਗ੍ਰਿਸ਼ਤੀ ਦੇ ਵੀ, ਆ ਤੂੰ ਲੈ ਜਾ। ਮੱਲੋ ਮੱਲੀ ਸੰਤਾਂ ਨੇ ਸਤਸੰਗ ਜੀ ਦੇ ਤੇ ਪੈਸੇ, ਲੈ ਕੇ ਆ ਗਿਆ। ਰਾਤ ਨੂੰ ਉਹ ਵੀ ਆ ਗਿਆ ਸ਼ਰਾਬੀ, ਕਹਿੰਦਾ ਸੁਣਾ ਵੀ ਕਿੱਥੇ ਆ ਮੁੰਡਾ, ਪਿਆ ਪੂ ਅੱਜ? ਤੂੰ ਤਾਂ ਅੱਜ ਮੁੰਡਾ ਲਿਆਇਆ ਹੋਵੇਗਾ ਛੁਡਾ ਕੇ ਸਾਧ ਕੋਲੋਂ। ਉਹ ਕਹਿੰਦਾ ਕਾਹਨੂੰ ਲਿਆਤਾ? ਉੱਥੇ ਹੀ ਆ ਸੰਤਾਂ ਕੋਲੇ। ਕਹਿੰਦਾ ਫਿਰ ਕੀ ਗੱਲ ਹੋਈ? ਕਹਿੰਦਾ ਸੰਤਾਂ ਨੇ ਤਾਂ 500 ਦੇ ਦਿੱਤਾ। ਕਹਿੰਦਾ ਦੇਖਿਆ ਸਾਧ ਕਿੰਨਾ ਚੁਸਤ ਹੋਇਆ? ਕਹਿੰਦਾ ਉਹਦਾ 500 ਨੂੰ ਖਰੀਦ ਲਿਆ ਤੇਰਾ ਮੁੰਡਾ, ਹੁਣ ਤੂੰ ਕਿੱਥੋਂ ਭਾਲਦਾ ਮੁੰਡਾ? ਅੱਗੇ ਤਾਂ ਮੈਦ ਸੀਗੀ ਛਡਾਉਣ ਦੀ, ਹੁਣ ਨਹੀਂ ਉਹਨੇ ਛੱਡਣਾ। ਉਹ ਉਦੋਂ ਵੀ ਵਿਚਾਰਾ ਕੰਬ ਗਿਆ ਵੀ ਉਹ ਹੋ, ਮੈਂ ਹੁਣ ਮੇਰਾ ਮੁੰਡਾ ਕਿਵੇਂ ਮੁੜੂਗਾ? ਕਹਿੰਦਾ ਹੁਣ ਫੇਰ? ਕਹਿੰਦਾ ਹੁਣ ਤਾਂ ਤੂੰ, ਤੇਰੀ ਜੀਭ ਵੀ ਬੰਦ ਕਰ ਦਿੱਤੀ, ਜਿੰਦਾ ਲੱਗ ਗਿਆ, ਹੁਣ ਤਾਂ ਤੂੰ ਜਾ ਕੇ ਮੰਗ ਵੀ ਨਹੀਂ ਸਕਦਾ ਮੁੰਡੇ ਨੂੰ, ਕਿਉਂ? ਸੰਤਾਂ ਨੇ ਜੋ ਕਹਿਤਾ ਤੂੰ ਸੀਰੀ ਰੱਖ ਲਈ ਆਪ ਕੰਮ ਜੇ ਘਰ ਦੇ ਤੇਰੇ ਅੜਿਆ ਹੋਇਆ। ਕਹਿੰਦਾ ਹੁਣ ਕਿਵੇਂ ਕਰੀਏ? ਕਹਿੰਦਾ ਮੇਰੀ ਰਾਏ ਮੰਨਦਾ ਤਾਂ ਦੇਖ ਲੈ। ਕਹਿੰਦਾ ਨਹੀਂ ਮੰਨੂਗਾ। ਕਹਿੰਦਾ ਇਉਂ ਕਰ, ਆਹੀ 500 ਵਰਤ ਲਾ ਸੰਤਾਂ ਦੇ ਉੱਤੇ। ਕਹਿੰਦਾ ਸਾਡੇ ਪਿੰਡ ਚੂੜੇ ਨੇ ਬੜੇ ਤਕੜੇ ਹਰਾਠ, ਚੁਟਕੀ ਨਾਲ ਹੀ ਖੂਨ ਕਰ ਦਿੰਦੇ ਨੇ, ਆਪਾਂ 250 ਉਹਨਾਂ ਨੂੰ ਦੇ ਦਿੰਦੇ ਹਾਂ, ਸੰਤ ਨੂੰ ਦੇ ਆ ਨਿਉਂ ਦਾ, ਬਈ ਘਰ ਆ ਕੇ ਭੋਜਨ ਛਕੇ, ਅੰਦਰੇ ਹੀ ਸਾਰਾ ਕੰਮ ਧੰਦਾ ਕਰ ਦਿਆਂਗੇ, ਮੁੰਡਾ ਛੁੱਟ ਜੂ, ਆਪਾਂ ਸਦਾ ਵਾਸਤੇ ਨਾਲੇ ਪਰੇ ਹੋ ਜਾਂਗੇ, ਖਹਿੜਾ ਛੁੱਟੂ। ਸੋ ਸਤਸੰਗਤ ਜੀ, ਹੁਣ ਮਹਾਤਮਾ ਦੇ ਮਨ 'ਚ ਤਾਂ ਮੈਲ ਨਹੀਂ ਸੀ, ਉਹ ਵਿਚਾਰਾ ਕੁਸੰਗੀ ਦੇ ਧੱਕੇ ਚੜ੍ਹ ਗਿਆ। ਇਹੋ ਜਿਹਾ ਮਿੱਤਰ ਬਿਨਾਂ ਹੋਵੇ ਪੂਰਵਲਾ ਪਾਪ ਹੀ ਹੁੰਦਾ ਕੋਈ। ਇਹ ਜੇ ਗੁਰਮੁਖ ਦਾ ਸੰਬੰਧ ਹੋਵੇ ਆਪਣਾ ਆਪਣਾ ਆਪਸ ਵਿੱਚ ਹੀ, ਤਾਂ ਸਮਝੋ ਆਪਾਂ ਇੱਕ ਦੂਜੇ ਦੇ ਪੁੰਨ ਹਾਂ। ਜੇ ਆਪਾਂ ਨੂੰ ਕੋਈ ਕੁਸੰਗੀ ਦਾ ਆਪਸ ਵਿੱਚ ਮਿਲਾਪ ਹੋ ਜਾਵੇ, ਮੋਹ ਪੈ ਜਾਵੇ ਆਪਣਾ, ਇਹ ਸਮਝੋ ਆਪਣਾ ਕੋਈ ਪਾਪ ਆ ਗਿਆ, ਉਹਦੇ ਨਾਲ ਆਪਾਂ ਨੂੰ ਹੋਰ ਚੀਜ਼ ਆ ਦਿੱਤੀ। ਆਪਾਂ ਇੱਕ ਦੂਜੇ ਦੇ ਕਰਮ ਹਾਂ ਖਾਲਸਾ ਜੀ, ਕਿਸੇ ਕੋਲੋਂ ਸੁੱਖ ਮਿਲਦਾ, ਕਿਸੇ ਕੋਲੋਂ ਦੁੱਖ ਮਿਲਦਾ। ਉਸੇ ਵੇਲੇ ਸਤਸੰਗਤ ਜੀ, ਉਹ ਤਾਂ ਗਿਆ ਪਰ ਮਨ ਸਾਫ ਨਹੀਂ ਸੀ, ਜਾ ਕੇ ਕਹਿੰਦਾ ਮਹਾਰਾਜ ਜੀ ਮੇਰੇ ਬੱਚੇ ਨੂੰ ਤੁਸੀਂ ਪੜ੍ਹਾਉਂਦੇ ਹੋ, ਮੈਂ ਭੋਜਨ ਕਦੇ ਨਹੀਂ ਛਕਾਇਆ, ਭੋਜਨ ਜ਼ਰੂਰ ਸਾਡੇ ਛਕੋ ਅੱਜ ਸ਼ਾਮ ਨੂੰ। ਸੰਤ ਕਹਿੰਦੇ ਚੰਗਾ ਪ੍ਰੇਮੀ ਆ ਜਾਵਾਂਗੇ। ਕਹਿੰਦੇ ਜੀ ਤੁਸੀਂ ਘਰ? ਕਹਿੰਦੇ ਤੇਰੇ ਬੱਚੇ ਨੂੰ ਲਿਆਵਾਂਗੇ, ਅਸੀਂ ਘਰ ਜਾਣਦੇ ਹਾਂ, ਆ ਜਾਵਾਂਗੇ। ਉੱਧਰ ਸਤਸੰਗ ਜੀ, ਭੋਜਨ ਕਿਹਨੇ ਛਕਾਉਣਾ ਸੀ? ਤਲਵਾਰਾਂ ਤਿੱਖੀਆਂ ਕਰ ਲਈਆਂ ਚੂੜਿਆਂ ਨੇ, ਅੰਦਰ ਬਿਠਾ ਲਏ ਉਹ ਸ਼ਰਾਬ ਸ਼ਰੂਬ ਪੀ ਕੇ ਅੰਦਰਲੇ ਕੋਠੜੇ 'ਚ। ਮਹਾਤਮਾ ਆਏ, ਬੈਠ ਗਏ ਸਤਸੰਗ ਜੀ। ਕਹਿੰਦੇ ਜੀ ਬਸ ਤੜਕੇ ਲੱਗ ਰਹੇ ਆ, ਭੋਜਨ ਤਿਆਰ ਹੋ ਰਿਹਾ, ਖਬਰੀ ਤਵੇ 'ਤੇ ਹੀ ਪਾਣੀ ਦੇ ਛਿੱਟ ਪਾਤੀ, ਉਹ ਵੀ ਤੜਕਾ ਲੱਗ ਰਿਹਾ। ਸੋ ਸਤ ਸੰਗਤ ਜੀ ਬਸ ਜੋ ਕੁਛ ਉਹਨਾਂ ਨੇ ਕਰਨਾ ਸੀ ਕਰ ਦਿੱਤਾ। ਮਹਾਤਮਾ ਜਿਉਂ ਫੜੇ ਸਤ ਸੰਗਤ ਜੀ ਅੰਦਰ ਫੜ ਕੇ ਸਤ ਸੰਗਤ ਜੀ ਉਹਨਾਂ ਦਾ ਸ਼ਸਤਰ ਤੀਖਣ ਕਾਟ ਡਾਰਿਓ ਮਨ ਨਾ ਕੀਨੋ ਰੋਸ ਕਾਜ ਆ ਕੋ ਲੇ ਸਵਾਰਿਓ ਤਿਲ ਨਾ ਦੀਨੋ ਦੋਸ। ਗੁਰੂ ਅਰਜਨ ਦੇਵ ਸਾਹਿਬ ਜੀ ਦੀ ਬਾਣੀ ਆ ਸਤ ਸੰਗਤ ਜੀ ਅੰਮ੍ਰਿਤਮਈ ਸ਼ਸਤਰ ਨਾ ਤਿੱਖਿਆ ਨਾ ਸੱਚ ਹੀ ਕੱਟ ਕੱਟ ਕੇ ਮਹਾਤਮਾ ਟੁਕੜੇ ਟੁਕੜੇ ਕਰ ਦਿੱਤੇ ਪਰ ਉਹਨਾਂ ਤੇ ਕੋਈ ਦੋਸ਼ ਨਹੀਂ ਲਾਇਆ। ਤਾਂ ਕਹਿੰਦੇ ਆ ਵੀ ਦੁਸ਼ਮਣਾਂ ਤੇ ਸੱਚ ਨਹੀਂ ਮਿੱਤਰਾਂ ਤੇ ਇੱਕੋ ਜਿਹੀ ਬਿਰਤੀ ਹੁੰਦੀ ਆ ਗੁਰਬਾਣੀ ਚ ਕਥਨ ਆਇਆ ਹੈ। ਫਿਰ ਖੂਨ ਖਪਾਉਣਾ ਕਿਹੜਾ ਸੁਖਾਲਾ ਕਹਿੰਦੇ ਵੀ ਹੁਣ ਕਿਵੇਂ ਕਰੀਏ ਜਾ ਕੇ ਸੱਚ ਸੰਗਤ ਜੀ ਕਸਾਈ ਨਾਲ ਗੱਲ ਕਰ ਲਈ ਕਹਿੰਦੇ ਤੂੰ ਰੋਜ਼ ਮਾਸ ਵੇਚਦਾ ਹੈ ਤੈਨੂੰ ਮਾਸ ਲਿਆ ਦਿਆਂਗੇ ਤਕਰੀਬਨ ਇੰਨਾ ਕੁ ਹੋਊ ਦੋ ਕਮਾਣ। ਕਹਿੰਦੇ ਹੈ ਕਹਿੰਦੇ ਇੱਥੇ ਮਾਸ ਚੜਾ ਲਾ ਵੇਚਦੀ ਆ ਲੈ ਤੈਨੂੰ 100 ਰੁਪਈਆ ਉਹਨੂੰ ਦੇ ਤਾ। ਸਾਜਰੇ ਸਾਜਰੇ ਸਤ ਸੰਗਤ ਜੀ ਹਨੇਰੇ ਹਨੇਰੇ ਤੜਕੇ ਹੀ ਪੰਡ ਬੰਨ ਕੇ ਸੰਤਾਂ ਦੇ ਮਾਸ ਦੀ ਉੱਥੇ ਦੁਕਾਨ ਤੇ ਉੱਪੜ ਦੀ ਕਰ ਦਿੱਤੀ ਜਿੱਥੇ ਉਹ ਬੱਕਰਿਆਂ ਛੱਤਿਆਂ ਦਾ ਮਾਸ ਵੇਚਦਾ ਸੀ ਸਤ ਸੰਗਤ ਜੀ ਰੜਾ ਰੜਾ ਕੇ ਸਾਰਾ ਦਿਨ ਵੇਚੀ ਗਿਆ। ਜਦ ਪਿਆ ਸ਼ਾਮ ਸਤਸੰਗ ਜੀ ਪਾਪ ਨੂੰ ਉੱਗਣਾ ਕਿਵੇਂ ਨਾ ਕਿਵੇਂ ਜ਼ਰੂਰ ਉੱਗੜਦਾ ਹੈ। ਜਦੋਂ ਦਿਨ ਦਾ ਛਪਾਹ ਹੋਇਆ ਸਿਪਾਹੀ ਆਇਆ ਪੁਲਿਸ ਦਾ ਕਸਾਈ ਨੂੰ ਕਹਿੰਦਾ ਵੀ ਮਾਸ ਚਾਹੀਦਾ ਹੈ। ਕਹਿੰਦਾ ਬਈ ਕਿੰਨਾ ਚਾਹੀਦਾ ਕਹਿੰਦਾ 1 ਸੇਰ ਪੱਕਾ। ਕਹਿੰਦਾ ਵੀ ਸੇਰ ਪੱਕਾ ਤਾਂ ਨਹੀਂ ਅੰਦਾਜ਼ੇ ਨਾਲ ਲੱਗਦਾ ਵੀ 3 ਪਾਹੂ ਘੱਟ ਹੈ। ਸਾਰੀ ਦਿਹਾੜੀ ਸੰਤ ਮਿਕਦਾ ਰਿਹਾ ਸਤਸੰਗ ਜੀ ਸਰੀਰ ਸੰਤ ਦਾ ਸੰਤ ਨਹੀਂ ਬੋਲਿਆ। ਜਦੋਂ ਕਸਾਈ ਨੇ ਕਿਹਾ ਇਹ ਘੱਟ ਹੈ ਘੱਟ ਉਸ ਵੇਲੇ ਸਹਾਰਿਆ ਨਾ ਕਿ ਸੰਤ ਵੀ ਕਦੇ ਘੱਟ ਹੋਏ ਹੈ। ਮਾਸ ਚੋਂ ਆਵਾਜ਼ ਆਈ ਕਹਿੰਦੇ ਕਸਾਈ ਪਾਲੜੇ ਚ ਪਾ ਕੇ ਦੇਖਦਾ ਅਸੀਂ ਤਾਂ ਪੂਰੇ ਹੁੰਦੇ ਹਾਂ ਪੂਰੇ ਪੂਰੇ ਕਾ ਕੀ ਆ ਸਭ ਕੁਛ ਪੂਰਾ ਘੱਟ ਵੱਧ ਕੁਛ ਨਾ ਹੀ ਪੂਰੇ ਦੇ ਆਸਰੇ ਰਹਿੰਦੇ ਹਾਂ ਪੂਰਾ ਪਰਮੇਸ਼ਰ ਹੈ ਉਹਦੇ ਆਸਰੇ ਰਹਿੰਦੇ ਹਾਂ ਉਹਦਾ ਹੀ ਜਪ ਜਪਦੇ ਹਾਂ ਅਸੀਂ ਘੱਟ ਨਹੀਂ ਹੁੰਦੇ ਤੂੰ ਤਾ ਪਾਲੜੇ ਚ ਤਾਂ ਪਾ ਸਾਨੂੰ। ਜਦ ਹੀ ਸਤ ਸੰਗਤ ਜੀ ਤੱਕੜੀ ਛੁੱਟ ਗਈ ਸਿਪਾਹੀ ਵੀ ਪਰੇ ਹੋ ਕੇ ਦੇਖਣ ਲੱਗ ਗਿਆ ਵੀ ਆਵਾਜ਼ ਆਉਂਦੀ ਹੈ ਭੁੱਲ ਗਏ ਮਾਸ ਮੂਸ ਲੈਣੇ ਦੇਣੇ। ਸਿਪਾਹੀ ਕਹਿੰਦਾ ਤੂੰ ਕੌਣ ਹੈ ਕਹਿੰਦਾ ਤੂੰ ਕੀ ਲੈਣਾ ਹੈ ਕਹਿੰਦਾ ਨਹੀਂ ਜੀ ਦੱਸੋ ਤੂੰ ਕੌਣ ਹੈ ਕਹਿੰਦਾ ਅਸੀਂ ਸੰਤ ਹੁੰਦੇ ਹਾਂ। ਕਹਿੰਦੇ ਫਿਰ ਪ੍ਰਗਟ ਹੋ ਸਕਦਾ ਕਹਿੰਦਾ ਹਾਂ ਸਾਡਾ ਕੀ ਵਿਗੜਿਆ ਕਹਿੰਦੇ ਵਾਹਿਗੁਰੂ ਕਹਿ ਕੇ ਛਿੱਟਾ ਦੇ ਦੇ ਜਿੰਨਾ ਕੁ ਮਾਸ ਹੈਗਾ ਸਾਡਾ। ਜਦੋਂ ਸਤ ਸੰਗਤ ਜੀ ਛਿੱਟਾ ਦਿੱਤਾ ਵਾਹਿਗੁਰੂ ਕਹਿ ਕੇ ਸੁਰਜੀਤ ਹੋ ਕੇ ਬਹਿ ਗਏ ਦੁਬਾਰਾ। ਜਦੇ ਹੀ ਕਹਿੰਦੇ ਦੱਸ ਫਿਰ ਫੜੀਏ ਜਦੇ ਹੀ ਕਸਾਈ ਤਾਂ ਜਦੇ ਹੀ ਫੜ ਲਿਆ ਕਹਿੰਦੇ ਦੱਸ ਕਿੱਥੋਂ ਲਿਆਂਦਾ ਸੀ ਮਾਸ ਸੰਤ ਦੱਸਣ ਕੁਛ ਨਾ ਉਹਨੇ ਫਿਰ ਜਿਹੜੇ ਦੱਸਤਾ ਉਹ ਜੱਟ ਦਾ ਨਾਂ ਲੈਤਾ ਜੱਟ ਕੁੱਟਿਆ ਸਤ ਸੰਗਤ ਜੀ ਚੂੜਿਆਂ ਦੱਸਤਾ ਸਾਰੇ ਫੜੇ ਗਏ। ਸੰਤਾਂ ਨੂੰ ਕਹਿੰਦੇ ਕਿਵੇਂ ਇਹਨਾਂ ਨਾ ਕਰਨਾ ਕਹਿੰਦੇ ਨਾ ਭਾਈ ਤਿਲ ਨਾ ਦੀਨੋ ਦੋਸ ਤਿਲ ਮਾਤਰ ਵੀ ਉਹਨਾਂ ਨੂੰ ਦੋਸ਼ ਨਹੀਂ ਦਿੱਤਾ ਕਹਿੰਦੇ ਨਹੀਂ ਇਹਨਾਂ ਦਾ ਕੋਈ ਕਸੂਰ ਨਹੀਂ ਛੱਡੋ ਇਹਨਾਂ ਨੂੰ ਸ਼ਸਤਰ ਤੀਖਣ ਕਾਟ ਡਾਰਿਓ ਮਨ ਨਾ ਕੀਨੋ ਰੋਸ ਕਾਜ ਆ ਕੋ ਲੇ ਸਵਾਰਿਓ ਤਿਲ ਨਾ ਦੀਨੋ ਦੋਸ ਕਾਜ ਕਾਜ ਉਹਨਾਂ ਨੇ ਸਵਾਰ ਲਿਆ ਬੱਚਾ ਛੁਡਾ ਲਿਆ। ਕਹਿੰਦੇ ਚੰਗਾ ਭਾਈ ਜੇ ਤੂੰ ਨਹੀਂ ਪੜਾਉਣਾ ਤਾਂ ਲੈ ਜਾ ਤੇਰੇ ਘਰੇ ਹੀ ਆ ਹੁਣ ਨਾ ਤੂੰ ਸਾਡੇ ਕੋਲੇ ਭੇਜੀ ਆ ਪੁੱਠੇ ਦੁਕਾਨ ਤੋਂ ਉਵੇਂ ਜਿਵੇਂ ਸਤ ਸੰਗਤ ਜੀ ਜਾ ਕੇ ਫੇਰ ਉੱਥੇ ਆਪਦੇ ਆਸ਼ਰਮ ਚਲੇ ਗਏ। ਦੱਸੋ ਇਹੋ ਜਿਹੇ ਮਹਾਤਮਾ ਸਤ ਜੀ ਕਿੱਥੋਂ ਉੱਥੇ ਹੋਣਗੇ ਦੁਰਲੱਭ ਨੇ। ਸੋ ਜਿਵੇਂ ਹੰਸਾਂ ਦੇ ਦਰਸ਼ਨ ਸਤ ਜੀ ਰਾਜੇ ਨੇ ਚੋਗਾਂ ਪਾਈਆਂ ਸਾਰੇ ਪੰਛੀਆਂ ਨੂੰ ਔਰ ਉਹਨਾਂ ਦੇ ਦਰਸ਼ਨ ਹੋਏ ਇਵੇਂ ਜਿਵੇਂ ਸਤ ਸੰਗਤ ਜੀ ਗ੍ਰਿਸਤੀ ਆਦਮੀ ਕਦੇ ਵੀ ਸਾਧੂ ਅੱਭਿਆ ਗੱਤ ਨੂੰ ਘਰ ਤੋਂ ਖਾਲੀ ਨਾ ਮੋੜੇ। ਇੱਥੇ ਤਾਂ ਰੋਹ ਰੀਤੀ ਰਾਕਸ਼ਾਂ ਦਾ ਦੇਸ਼ ਹੈ ਸਤਸੰਗ ਜੀ ਡਬਲ ਡਬਲ ਦਰਵਾਜ਼ੇ ਬੰਦ ਨੇ ਟਾਈਮ ਹੀ ਨਹੀਂ ਭਿੱਖਿਆ ਪਾਉਣ ਦਾ ਹੈ। ਸੋ ਮਹਾਰਾਜ ਨੇ ਕਿਰਪਾ ਕੀਤੀ ਆਪਾਂ ਸੰਗਤ ਤਾਂ ਰੋਜ਼ ਕਰਦੇ ਹਾਂ ਨਾ ਆਪਣੇ ਦੇਸ਼ ਵਿੱਚ ਲੋਕ ਸੰਗਤ ਰੋਜ਼ ਨਹੀਂ ਕਰਦੇ ਨਾ ਹੀ ਉਹਨਾਂ ਨੂੰ ਵਿਚਾਰਿਆਂ ਨੂੰ ਸਿਰ ਕੁੜਕਣ ਦਾ ਵਿਹਲ ਹੈ ਉੱਥੇ ਦਾ ਸਮਾਜ ਹੀ ਇਸ ਤਰ੍ਹਾਂ ਦਾ ਹੈ। ਸੋ ਜਿੱਥੇ ਸਤਸੰਗ ਜੀ ਆਪਾਂ ਰੋਜ਼ ਸੰਗਤ ਕਰਦੇ ਉੱਥੇ ਕਣਕਾਂ ਭੋਜਨ ਵੀ ਰੋਜ਼ ਲੰਗਰ ਦਾ ਤਿਆਰ ਹੁੰਦਾ। ਜਿੰਨਾ ਜਿੰਨਾ ਸਤਸੰਗ ਜੀ ਪ੍ਰੇਮ ਭਾਵਨਾ ਸੁੱਚਮ ਦੇ ਨਾਲ ਸੰਗਤ ਨੂੰ ਕੋਈ ਮੁੱਖ ਚ ਭੋਜਨ ਪਾਵੇਗਾ ਖਾਲਸਾ ਜੀ ਅਤਕ ਪੁੰਨ ਹੈ। ਸੋ ਪ੍ਰੇਮੀ ਜਨੋ ਇਹ ਸਿੱਖਿਆ ਛੇਵੇਂ ਪਾਤਸ਼ਾਹ ਨੇ ਭਾਈ ਇਹ ਸਤ ਸੰਗਤ ਜੀ ਭਾਵਾ ਧੀਰੋ ਨੂੰ ਦਿਸ ਦਿੱਤੀ ਹੈ ਕਿ ਜੇ ਤੂੰ ਭਾਈ ਸੰਤਾਂ ਦੇ ਲਕਸ਼ਣ ਪੁੱਛਦਾ ਇਹੋ ਜਿਹੇ ਹੁੰਦੇ ਨੇ।
ਭਾਈ ਭਗਤ ਦਾਸ ਭਗਵਾਨ
ਖਾਲਸਾ ਜੀ ਕਿੱਥੇ ਹੈ ਪੜੋ ਪੰਗਤੀ ਪਹਿਲੀ ਪੰਗਤੀ
ਮੇਲ ਬੜੋ ਸਿੱਖ ਪੁਰ ਬੁਰਹਾਨ
ਬੁਰਹਾਨਪੁਰ ਦੇਖ ਲੋ ਖਾਲਸਾ ਜੀ ਮੱਧ ਪ੍ਰਦੇਸ਼ ਲੰਘ ਕੇ ਆਏ ਸਿਰੇ ਤੇ ਮਹਾਰਾਸ਼ਟਰ ਦੀ ਹੱਦ ਆ ਜਾਂਦੀ ਹੈ ਅੱਗੇ ਥੋੜੀ ਜਿਹੀ ਨੇੜੇ ਹਜੂਰ ਸਾਹਿਬ ਤੋਂ 200 ਮਸਾਂ ਡੇਢ ਪੌਣੇ ਕੁ 200 ਮੀਲ ਉਰੇ ਹੈ ਨਹੀਂ ਤਾਂ ਦੱਖਣ ਚ ਹੀ ਜਾ ਰਹਿੰਦਾ। ਬੁਰਹਾਨਪੁਰ ਤਾਪਤੀ ਨਦੀ ਦੇ ਕਿਨਾਰੇ ਦੇ ਤੇ ਬੜਾ ਭਾਰੀ ਸ਼ਹਿਰ ਹੈ ਗੁਰੂ ਨਾਨਕ ਦੇਵ ਜੀ ਨੇ ਵੀ ਉੱਥੇ ਚਰਨ ਪਾਏ ਨੇ ਬੜੇ ਮੇਲ ਦੀ ਸੰਗਤ ਉੱਥੇ ਕਹਿੰਦੇ ਵੀ ਬੜੇ ਗੁਰੂਆਂ ਤੋਂ ਜਿਹੜੇ ਸੰਗੀ ਹੋਏ ਹੋਏ ਉਦੋਂ ਦੀ ਉੱਥੇ ਸੰਗਤ ਜੁੜਦੀ ਸੀ ਦਸਵੇਂ ਪਾਤਸ਼ਾਹ ਨੇ ਵੀ ਚਰਨ ਪਾਏ ਉੱਥੇ ਬਾਹਰ ਬਾਹਰ ਸਥਾਨ ਬਣਿਆ ਹੋਇਆ ਸੰਗਤਾਂ ਜਾਂਦੀਆਂ ਦਰਸ਼ਨ ਕਰਦੀਆਂ ਇੱਕ ਪੁਰਾਤਨ ਮਹਾਰਾਜ ਦਾ ਸਰੂਪ ਵੀ ਸਤਸੰਗ ਜੀ ਉੱਥੇ ਹੈ ਨਾਲ ਹੀ ਸਤਸੰਗ ਜੀ ਮਾਤਾ ਸੁੰਦਰੀ ਜੀ ਨੇ ਜਿਹੜਾ ਪਾਲਕ ਜੀਤ ਸਿੰਘ ਰੱਖ ਰਿਹਾ ਸੀ ਨਾ ਨੌ ਬੱਚੇ ਦਾ ਦਿੱਲੀ ਰੱਖਿਆ ਜਿਹੜਾ ਪੁੱਤਰ ਬਣਾ ਕੇ ਉਹਦੇ ਵਿਆਹ ਕਰ ਦਿੱਤਾ ਸੀ ਉਹਦਾ ਗਾਹ ਸਤਸੰਗ ਜੀ ਲੜਕਾ ਹਠੀ ਸਿੰਘ ਹੋਇਆ ਨਾਦਰ ਸ਼ਾਹ ਨੇ ਜਿਸ ਵੇਲੇ ਹਮਲਾ ਕੀਤਾ ਉਹ ਆਪਣੀ ਮਾਂ ਨੂੰ ਲੈ ਕੇ ਉੱਧਰੇ ਨੱਠ ਗਿਆ ਸੀ ਉਹ ਮਾਂ ਪੁੱਤ ਦੀਆਂ ਸਮਾਧਾਂ ਵੀ ਉੱਥੇ ਬਣੀਆਂ ਹੋਈਆਂ ਨੇ ਹਠੀ ਸਿੰਘ ਦੀ ਹਠੀ ਸਿੰਘ ਦੀ ਮਾਂ ਦੀ ਜੋ ਮਾਤਾ ਸੁੰਦਰੀ ਜੀ ਦੀ ਨਹੁੰ ਖਵਾਉਂਦੀ ਸੀ ਪੋਤ ਨਹੁੰ ਹੀ ਸਤਸੰਗ ਜੀ ਉਹ ਮਾਂ ਪੁੱਤ ਦੀਆਂ ਉੱਥੇ ਸਮਾਧਾਂ ਵੀ ਬਣੀਆਂ ਦਸਵੇਂ ਪਾਤਸ਼ਾਹ ਦਾ ਸਥਾਨ ਹੈ। ਬੁਰਹਾਨਪੁਰ ਤੋਂ ਸਤਸੰਗ ਜੀ ਸਿੱਖ ਮਿਲ ਕੇ ਜਿਹੜੇ ਸੰਗਤ ਕਰਦੇ ਸੀ ਉੱਥੇ ਉਹ ਦਰਸ਼ਨਾਂ ਨੂੰ ਛੇਵੇਂ ਪਾਤਸ਼ਾਹ ਦੇ ਆ ਰਹੇ ਨੇ ਸੁਣੋ
ਭਾਈ ਭਗਤ ਦਾਸ ਭਗਵਾਨ
ਇੱਕ ਤਾਂ ਸਤਸੰਗ ਜੀ ਭਗਵਾਨ ਦਾਸ ਸੀ ਭਗਤੀ ਕਰਦਾ ਹਰ ਵੇਲੇ
ਅਪਰ ਬੋਦਲਾ ਮਲਕ ਕਟਾਰੂ
ਇੱਕ ਭਾਈ ਕਟਾਰੂ ਇੱਕ ਬੋਦਲਾ ਇੱਕ ਮਲਕ
ਪਿਰਥੀ ਮਲ ਜਰਾਂਦ ਬੁੱਧ ਸਾਰੂ
ਇੱਕ ਪਿਰਥੀ ਮਲ ਸੀ ਸਤਸੰਗ ਜੀ ਸ੍ਰੇਸ਼ਟ ਬੁੱਧੀ ਵਾਲਾ ਸਿਕਲੀਗਰ ਸੀ
ਡੱਲੂ ਭਗਤ ਸ਼ੁਰਾ ਹੈਰਾਨ
ਇਸ ਤਰ੍ਹਾਂ ਸਤਸੰਗ ਡੱਲੂ ਭਗਤੀ ਕਰਨ ਵਾਲਾ ਇਸ ਤਰ੍ਹਾਂ ਹੈਰਾਨਾ ਤੇ ਇਸ ਤਰ੍ਹਾਂ ਛੁਰਾ
ਸ਼ਿਆਮੀ ਦਾਸ ਵਧਾਵਨ ਜਾਨ
ਵਧਾਵਨ ਗੁੱਤ ਦਾ ਸ਼ਿਆਮੀ ਦਾਸ ਇੱਕ ਆਇਆ ਨਾਲ
ਸੁੰਦਰ ਆਦਿਕ ਸਿੱਖ ਅਨੇਕ
ਹੋਰ ਇੱਕ ਦਾ ਨਾਮ ਸੁੰਦਰ ਹੈ ਬਹੁਤ ਸਾਰੇ ਇਕੱਠੇ ਹੋਏ
ਮਿਲੇ ਕੀਰਤਨ ਕਰੇ ਵਿਵੇਕ
ਮਿਲ ਕੇ ਸਤਸੰਗ ਜੀ ਨਾਲੇ ਕੀਰਤਨ ਕਰਿਆ ਕਰਦੇ ਇਹ ਆਪਣੇ ਉੱਥੇ ਨਗਰ ਵਿੱਚ ਨਾਲੇ ਰੋਜ਼ ਵਿਚਾਰ ਕਰਿਆ ਕਰਦੇ ਸ਼ਬਦਾਂ ਦੀ
ਸਭ ਇਕੱਠੇ ਦਰਸ਼ਨ ਹਿੱਤ ਆਏ
ਸਾਰੇ ਇਕੱਠੇ ਹੋ ਕੇ ਵੀ ਚੱਲੀਏ ਦੂਰ ਪੈਂਡਾ ਹੈ ਕਿੱਥੇ ਅੰਮ੍ਰਿਤਸਰ ਸਾਹਿਬ ਕਿੱਥੇ ਦੱਖਣ ਦੀ ਧਰਤੀ ਸਾਰੇ ਇਕੱਠੇ ਹੋ ਕੇ ਦਰਸ਼ਨਾਂ ਨੂੰ ਆਏ
ਸ੍ਰੀ ਗੁਰੂ ਹਰਗੋਬਿੰਦ ਦਰਸਾਏ
ਆ ਕੇ ਭਾਗਾਂ ਵਾਲੇ ਨੇ ਅੰਮ੍ਰਿਤਸਰ ਦੇ ਦਰਸ਼ਨ ਕੀਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨ ਪਰਸੇ
ਅਨੇਕ ਭਾਂਤ ਕੀ ਅਰਪ ਉਪਾਇਨ
ਜੋ ਜੋ ਵੀ ਭਾਵਨਾ ਨਾਲ ਭੇਟਾ ਘਰਾਂ ਤੋਂ ਲਿਆਏ ਸੀ ਭੇਟਾ ਰੱਖੀਆਂ
ਸਿਰ ਤਰ ਬੰਧਤ ਪੰਕਜ ਪਾਇਨ
ਆਪਣੇ ਸੀਸ ਰੱਖ ਕੇ ਮਹਾਰਾਜ ਦੇ ਚਾਨਾ ਕਮਲਾਂ ਤੇ ਮੱਥਾ ਟੇਕਿਆ
ਰਹੇ ਕਿਤਕ ਦਿਨ ਦਰਸ਼ਨ ਕਰਤੇ
ਕਿਤਨੇ ਕ ਦਿਨ ਦਰਸ਼ਨ ਕਰਦੇ ਰਹੇ ਅੰਮ੍ਰਿਤਸਰ ਸਾਹਿਬ
ਬੈਠੇ ਟਿਕ ਜਿਗਿਆਸਾ ਧਰਤੇ
ਇੱਕ ਦਿਨ ਬੈਠ ਗਏ ਜਿਗਿਆਸਾ ਧਾਰ ਕੇ ਜਿਗਿਆਸਾ ਹੁੰਦਾ ਅੱਗੇ ਵੀ ਕੱਲ ਵਿਚਾਰਿਆ ਸੀ ਗਿਆਤ ਵਿੱਚ ਤੀ ਸਾ ਜਿਗਿਆਸਾ ਜਿਹਦੇ ਮਨ ਦੇ ਅੰਦਰ ਗਿਆਨ ਦੀ ਇੱਛਾ ਹੈ ਉਹਨੂੰ ਜਗਿਆਸੂ ਕਹਿੰਦੇ ਹੈ ਐ ਉਪਦੇਸ਼ ਲੈਣ ਦੀ ਇੱਛਾ ਧਾਰ ਕੇ ਬੈਠ ਗਏ ਮਹਾਰਾਜ ਕੋਲੇ
ਹਮਕੋ ਸੁਮਤ ਬਤਾਵਨ ਕਰੀਏ
ਕਹਿੰਦੇ ਮਹਾਰਾਜ ਸਾਨੂੰ ਸ੍ਰੇਸ਼ਟ ਮਤ ਦਿਓ ਸਿੱਖਿਆ
ਪਵ ਸਾਗਰ ਤੇ ਪਾਰ ਉਤਰੀਏ
ਇੱਛਾ ਸਾਡੀ ਇਹੀ ਹੈ ਸੰਸਾਰ ਸਮੁੰਦਰ ਤੋਂ ਪਾਰ ਕਰ ਦਿਓ ਮਹਾਰਾਜ ਜੀ ਜੰਮਣ ਮਨ ਚ ਕੱਟਿਆ ਜਾਵੇ
ਤਬ ਸ੍ਰੀ ਹਰਗੋਬਿੰਦ ਉਚਾਰਾ
ਗੁਰੂ ਹਰਗੋਬਿੰਦ ਸਾਹਿਬ ਜੀ ਨੇ ਖਾਲਸਾ ਜੀ ਉਸ ਵੇਲੇ ਬਚਨ ਕਹੇ
ਧਰਮਸਾਲ ਇੱਕ ਕਰੋ ਉਦਾਰਾ
ਚੰਗਾ ਭਾਈ ਓ ਕਰਿਓ ਆਪਦੇ ਨਗਰ ਜਾ ਕੇ ਅੱਗੇ ਵੀ ਤੁਸੀਂ ਕੀਰਤਨ ਕਰਦੇ ਹੀ ਹੋ ਜਿਵੇਂ ਆਪਾਂ ਗੁਰਦੁਆਰਾ ਸਾਹਿਬ ਸਤਸੰਗ ਜੀ ਬਣਾਇਆ ਹੈ ਇਸੇ ਤਰ੍ਹਾਂ ਧਰਮਸਾਲਾ ਕਿਹਾ ਕਰਦੇ ਅੱਗੇ ਗੁਰਦੁਆਰੇ ਸਾਹਿਬ ਨੂੰ ਧਰਮ ਦਾ ਸਥਾਨ ਇੱਕ ਧਰਮਸਾਲਾ ਰਚਨਾ ਕਰੋ
ਬੜੀ ਪ੍ਰਭਾਤ ਮਿਲੇ ਸਭ ਆਏ
ਸਾਰੇ ਗੁਰ ਭਾਈ ਜਿੰਨੇ ਤੁਸੀਂ ਆ ਤੜਕੇ ਇਕੱਠੇ ਹੋ ਜਾਇਆ ਕਰੋ
ਗੁਰਬਾਣੀ ਕੋ ਸੁਣੇ ਸੁਣਾਏ
ਗੁਰਬਾਣੀ ਨੂੰ ਸੁਣਿਆ ਕਰੋ ਸੁਣਾਇਆ ਕਰੋ
ਅਰਥ ਵਿਚਾਰੋ ਕਥਾ ਕਰੀਜੇ
ਅਰਥ ਵੀ ਵਿਚਾਰਿਆ ਕਰੋ ਕਥਾ ਕਰਿਆ ਕਰੋ ਮਿਲ ਕੇ
ਔਰ ਕਮਾਵੋ ਮਨ ਤਰ ਲੀਜੇ
ਫੇਰ ਉਸ ਨੂੰ ਮਨ ਵਿੱਚ ਵੀ ਧਾਰਨ ਕਰਿਓ ਉਸ ਜਿਹੜੀ ਮਨ ਵਿੱਚ ਧਾਰਨੀ ਹੈ ਗੱਲ ਉਹਦੀ ਕਮਾਈ ਵੀ ਕਰਨੀ ਅਮਲ ਵਿੱਚ ਵੀ ਲਿਆਉਣਾ
ਸਮਵਾਰਤੀ ਚਰਨ ਕਮਲ ਲੱਗ
ਜਦੋਂ ਅੰਮ੍ਰਿਤ ਵੇਲਾ ਹੋਵੇ ਆਸਾ ਦੀ ਵਾਰ ਦੀ ਚੌਂਕੀ ਬਲਾਵਲ ਦੀ ਚੌਂਕੀ ਚਰਨ ਕਮਲ ਦੀ ਚੌਂਕੀ ਇਹ ਖਾਲਸਾ ਜੀ ਚੌਂਕੀਆਂ ਨੇ ਜੇ ਆਪਾਂ ਕਹਿੰਦੇ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗੋ ਟਲ ਸੋਧਰ ਦੀ ਚੌਂਕੀ ਕੀਤਰ ਸੋਹਲੇ ਦੀ ਚੌਂਕੀ, ਇਹ ਸਤਸੰਗ ਦੀ ਪੰਜ ਚੌਂਕੀਆਂ ਤਾਂ ਪੁਰਾਤਨ ਸਮੇਂ ਤੋਂ ਚਲੀਆਂ ਆ ਰਹੀਆਂ ਨੇ ਪਹਿਲਿਆਂ ਗੁਰੂਆਂ ਤੋਂ। ਇਸ ਵੇਲੇ ਹਰਿਮੰਦਰ ਸਾਹਿਬ ਜਿਹੜੇ ਰਾਗੀ ਸਿੰਘ ਚੌਂਕੀਆਂ ਭਰਦੇ ਨੇ, ਇਹ 11 ਚੌਂਕੀਆਂ ਨੇ ਖਾਲਸਾ ਜੀ। ਤਕਰੀਬਨ 3 ਘੰਟੇ ਹੀ ਸਤਸੰਗ ਜੀ, ਦੇਖ ਲਓ ਕੀਰਤਨ ਬੰਦ ਹੁੰਦਾ ਹਰਿਮੰਦਰ ਸਾਹਿਬ ਚ, ਹਰ ਵੇਲੇ ਉੱਥੇ ਵਾਹਿਗੁਰੂ ਦਾ ਜਸ ਹੁੰਦਾ ਰਹਿੰਦਾ ਹੈ। ਟਾਈਮ ਰੱਖੇ ਹੋਏ ਨੇ, ਸਿਆਲ ਹਾੜ੍ਹ ਦੇ ਵਿੱਚ ਥੋੜਾ ਥੋੜਾ ਟਾਈਮ ਸਮਿਆਂ ਦਾ ਫਰਕ ਪੈ ਜਾਂਦਾ ਹੈ ਅੱਗੜ ਪਿੱਛੜ ਦਾ, ਨਹੀਂ ਤਾਂ ਸਤਸੰਗ ਜੀ 3 ਘੰਟੇ ਹੀ ਤਕਰੀਬਨ ਬਿਨਾਂ ਕੀਰਤਨ ਤੋਂ ਹਰਿਮੰਦਰ ਸਾਹਿਬ ਵਿੱਚ ਸਮਾਂ ਗੁਜ਼ਰਦਾ। ਉਹ ਵੀ ਕਿਉਂ? ਤੜਕੇ ਸਤਸੰਗ ਜੀ ਗੁਰਸਿੱਖ ਦੁੱਧ ਦੇ ਨਾਲ ਰੋਜ਼ ਹਰਿਮੰਦਰ ਸਾਹਿਬ ਦਾ ਇਸ਼ਨਾਨ ਕਰਾਇਆ ਜਾਂਦਾ ਭਾਵਨਾ ਦੇ ਨਾਲ। ਉਦੋਂ ਵੀ ਸਤਨਾਮ ਵਾਹਿਗੁਰੂ ਦਾ ਜਾਪ ਜਪਦੇ, ਦੁੱਧ ਦੇ ਨਾਲ ਇਸ਼ਨਾਨ ਕਰਾ ਕੇ ਸਤਸੰਗ ਜੀ ਸਾਰੇ ਫਿਰ ਸੋਹਣੇ ਪਟਕਿਆਂ ਦੇ ਨਾਲ ਸਤਸੰਗ ਜੀ ਖੁਸ਼ ਕਰਕੇ ਫਰਸ਼ ਨੂੰ ਨਾਲ ਨਾਲ ਸੁਖਣੀ ਸਾਹਿਬ ਦਾ ਪਾਠ ਸ਼ੁਰੂ ਕਰ ਲੈਂਦੇ। ਪਹਿਲਾਂ ਸਤਸੰਗ ਜੀ ਜਿਹੜੀ ਅੰਮ੍ਰਿਤ ਵੇਲ ਦੀ ਚੌਂਕੀ ਹੈ, ਉਹ ਚੌਂਕੀ ਤੋਂ ਬਾਅਦ ਫਿਰ ਆਸਾ ਦੀ ਵਾਰ ਆਰੰਭ ਹੁੰਦੀ ਹੈ। ਸੋ ਮਹਾਰਾਜ ਇਹਨਾਂ ਨੂੰ ਦੱਸ ਰਹੇ ਨੇ ਕਿ ਭਾਈ ਚਰਨ ਕਵਲ ਦੀ ਚੌਂਕੀ ਤੱਕ ਤੁਸੀਂ ਹਾਜ਼ਰੀ ਭਰਿਆ ਕਰੋ, ਸੂਰਜ ਚੜ੍ਹਦੇ ਤੋਂ ਬਾਅਦ ਤੱਕ
ਕਰ ਅਰਦਾਸ, ਜਾਓ ਨਿਜ ਕਰ ਮਗ।
ਫਿਰ ਅਰਦਾਸ ਕਰਕੇ ਧਰਮਸ਼ਾਲਾ ਚ ਗੁਰੂ ਕੇ ਸਥਾਨ ਚ ਆਪਣੇ ਘਰਾਂ ਨੂੰ ਜਾਓ।
ਧਰਮ ਕਿਰਤ ਕਰ ਕੂਰਨ ਕਹੀਏ,
ਧਰਮ ਦੀ ਕਿਰਤ ਕਰੇ ਤੇ ਝੂਠ ਨਾ ਬੋਲਿਓ, ਇਹ ਵੀ ਨਿਯਮ ਰੱਖਿਓ।
ਪੁੰਨ ਰਹਿ ਰਾਸ ਸਮੋ ਜਬ ਲਈਏ,
ਜਦੋਂ ਦਿਨ ਬਤੀਤ ਹੋ ਜੇ ਸਮਾਂ ਰਹਿ ਰਾਸ ਦਾ ਆ ਜਾਵੇ,
ਜਾਮ ਨਿਸ਼ਾਨ ਲੱਗ ਕੀਰਤਨ ਕਰੀਏ,
ਪਹਿਰ ਰਾਤ ਰਹਿੰਦੀ ਜਾਂਦੀ ਤੱਕ ਕੀਰਤਨ ਕਰਨਾ ਤਕਰੀਬਨ 9 ਵਜੇ ਥਾਈ,
ਅੰਤ ਸੋਏ ਲਾ ਪੜਬੋ ਲਈਏ,
ਅੰਤ ਦੇ ਸਮੇਂ ਕੀਰਤਨ ਸੋਹਲੇ ਦੀ ਚੌਂਕੀ ਦੇ ਵਿੱਚ ਹਾਜ਼ਰੀ ਭਰੋ,
ਜਾਮ ਨਿਸ਼ਾ ਤੇ ਕਰੋ ਇਸ਼ਨਾਨ,
ਜਾ ਕੇ ਬਰਾਜ ਜੋ ਆਪਦਾ ਭੋਜਨ ਛੱਕ ਕੇ ਜਿਸ ਵੇਲੇ ਤੜਕਾ ਹੋਵੇ ਨਾ, ਇੱਕ ਪਹਿਰ ਰਾਤ ਰਹਿੰਦੀ ਹੋਵੇ 3 ਵਜੇ, ਫੇਰ ਇਸ਼ਨਾਨ ਕਰ ਲੋ।
ਪਠੋ ਕੰਠ ਬਾਣੀ ਸੁਖ ਖਾਨ,
ਸੁਖਾਂ ਦੀ ਖਾਣੀ ਜਿਹੜੀ ਬਾਣੀ ਇਹਨੂੰ ਕੰਠ ਕਰਕੇ ਪੜ